कर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस ते मिल जाता। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747471।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक, तेज रफ्तार, इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत, खुशहाली, पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें BramptonOnStage.ca।
A child's smile can make a big difference when it comes to their health. If you have kids under 12, earn less than $90,000 a year and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
वहमों गुमान से दूर दूर, यकीन की हद के पास पास।
Properties, residential or commercial, buying or selling.
Investment properties या फिर condominiums in the downtown Toronto.
We will arrange your mortgage.
Also a housewarming gift.
Service is our priority.
Customer service is our pride. Please experience the difference. आप घर खरीदना या घर को बेचना चाहते हैं, घर की evaluation के लिए एक दफा कॉल कीजिए आरिफा मुजफ्फर 6478986245 9862 45।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਐਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਐਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778, ਯਾਨੀ 416-620-1778, ਓਨਲੀ ਔਨ 770 AM।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ।
ਮੇਜਰ ਦੇ ਕਤਲ ਦੀ ਜਾਂਚ ਦਰਮਿਆਨ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਕੱਢਿਆ। ਅਧਿਆਪਕਾਂ ਤੇ ਵਿਦਿਆਰਥੀਆਂ ਉੱਤੇ ਹਮਲਾ ਕਰਨ ਵਾਲੀ 12 ਸਾਲਾ ਲੜਕੀ ਨੂੰ ਕੀਤਾ ਗਿਆ ਚਾਰਜ। TTC ਸਟੇਸ਼ਨ ਉੱਤੇ ਗੋਲੀ ਲੱਗਣ ਦੇ ਨਾਲ 16 ਸਾਲਾ ਲੜਕਾ ਹੋਇਆ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। BC ਵਿੱਚ ਸਿੱਖ ਆਗੂ ਦੇ ਕਤਲ ਦੇ ਮਾਮਲੇ ਦੇ ਵਿੱਚ ਕੈਨੇਡੀਅਨ ਖੁਫੀਆ ਏਜੰਸੀਆਂ ਦੇ ਵੱਲੋਂ ਭਾਰਤ ਸਰਕਾਰ ਦਾ ਹੱਥ ਹੋਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਕੈਨੇਡਾ ਵੱਲੋਂ ਭਾਰਤ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਗਿਆ। ਵਿਦੇਸ਼ ਮੰਤਰੀ ਮਿਲੇਨੀ ਜੌਲੀ ਵੱਲੋਂ ਭਾਰਤ ਦੇ ਇਸ ਡਿਪਲੋਮੈਟ ਦੀ ਪਹਿਚਾਣ ਕੈਨੇਡਾ ਦੇ ਵਿੱਚ ਭਾਰਤੀ ਖੁਫੀਆ ਏਜੰਸੀ ਰੋ ਦੇ ਹੈੱਡ ਵਜੋਂ ਕੀਤੀ ਗਈ ਹੈ। ਜੌਲੀ ਵੱਲੋਂ ਸੋਮਵਾਰ ਨੂੰ ਇਸ ਖਬਰ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਥੋੜੀ ਦੇਰ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡੀਅਨ ਇੰਟੈਲੀਜੈਂਸ ਏਜੰਸੀਜ਼ ਦੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਮਸ਼ਹੂਰ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੇ ਏਜੰਡੇ ਦਾ ਹੱਥ ਹੈ। ਜੌਲੀ ਨੇ ਆਖਿਆ ਕਿ ਜਦੋਂ ਇਹ ਗੱਲ ਸਾਡੇ ਸਾਹਮਣੇ ਲਿਆਂਦੀ ਗਈ ਉਸ ਤੋਂ ਬਾਅਦ ਅਸੀਂ ਤਿੰਨ ਸਿਧਾਂਤਾਂ ਉੱਤੇ ਕੰਮ ਕਰ ਰਹੇ ਹਾਂ। ਪਹਿਲਾਂ ਸਾਨੂੰ ਸੱਚ ਸਾਹਮਣੇ ਲਿਆਉਣਾ ਹੋਵੇਗਾ, ਦੂਜਾ ਅਸੀਂ ਹਮੇਸ਼ਾ ਕੈਨੇਡੀਅਨ ਦੀ ਹਿਫਾਜ਼ਤ ਕਰਾਂਗੇ ਅਤੇ ਤੀਜਾ ਅਸੀਂ ਕੈਨੇਡਾ ਦੀ ਖੁਦ ਮੁਖਤਿਆਰੀ ਦੀ ਹਿਫਾਜ਼ਤ ਕਰਾਂਗੇ। ਉਨ੍ਹਾਂ ਨੇ ਆਖਿਆ ਕਿ ਇਹ ਸੁਨੇਹਾ ਉਨ੍ਹਾਂ ਆਪਣੇ ਹਮਰੁਤਬਾ ਭਾਰਤੀ ਅਧਿਕਾਰੀਆਂ ਨੂੰ ਵੀ ਦਿੱਤਾ। ਇਹ ਆਸ ਪ੍ਰਗਟਾਈ ਹੈ ਕਿ ਭਾਰਤ ਇਸ ਮਾਮਲੇ ਦੀ ਤਹਿ ਤੱਕ ਜਾਣ ਵਿਚ ਉਨ੍ਹਾਂ ਦੀ ਪੂਰੀ ਮਦਦ ਕਰੇਗਾ। ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਅਸੀਂ ਭਾਰਤ ਦੇ ਡਿਪਲੋਮੈਟ ਨੂੰ ਕੱਢਿਆ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਨਿੱਜਰ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਉਸ ਦੀ ਮੌਕੇ ਉੱਤੇ ਮੌਤ ਹੋ ਗਈ ਸੀ। ਸੋਮਵਾਰ ਸਵੇਰੇ ਔਸ਼ਵਾ ਦੇ ਸਕੂਲ ਵਿਚ ਤਿੰਨ ਟੀਚਰਸ ਤੇ ਇਕ ਵਿਦਿਆਰਥੀ ਉੱਤੇ ਹਮਲਾ ਕਰਨ ਵਾਲੀ 12 ਸਾਲਾ ਲੜਕੀ ਨੂੰ ਚਾਰਜ ਕੀਤਾ ਗਿਆ। ਸਵੇਰੇ 11:30 ਵਜੇ ਦੇ ਨੇੜੇ ਤੇੜੇ ਹਿਲਕ੍ਰਾਫਟ ਸਟਰੀਟ ਤੇ ਵਿਲਸਨ ਰੋਡ ਨਾਰਥ ਏਰੀਆ ਦੇ ਵਿਚ ਸਥਿਤ ਸਰ ਐਲਬਰਟ ਲਵ ਕੈਥੋਲਿਕ ਸਕੂਲ ਵਿਚ ਦਰਹਾਮ ਰੀਜਨਲ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੂੰ ਰਿਪੋਰਟ ਮਿਲੀ ਹੈ ਕਿ ਇਕ ਵਿਦਿਆਰਥਣ ਦੇ ਵੱਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਪੁਲਿਸ ਦੇ ਮੌਕੇ ਉੱਤੇ ਪਹੁੰਚਣ ਉੱਤੇ ਲੜਕੀ ਸਕੂਲ ਛੱਡ ਕੇ ਭੱਜ ਗਈ। ਪੁਲਿਸ ਨੂੰ 12 ਸਾਲਾ ਲੜਕੀ ਸਕੂਲ ਯਾਰਡ ਵਿਚ ਮਹਿਲਾ ਸਟਾਫ ਉੱਤੇ ਹਮਲਾ ਕਰਦੀ ਮਿਲੀ। ਇਕ ਪੁਲਿਸ ਅਧਿਕਾਰੀ ਨੇ ਕੰਡਕਟਿਡ ਐਨਰਜੀ ਵੈਪਨ ਦੀ ਵਰਤੋਂ ਕਰਕੇ ਇਸ ਹਮਲੇ ਨੂੰ ਰੋਕਿਆ ਤੇ ਲੜਕੀ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਿਸ ਨੇ ਆਖਿਆ ਇਹ ਘਟਨਾ ਬਾਡੀ ਕੈਮਰਾ ਵਿਚ ਰਿਕਾਰਡ ਵੀ ਹੋਈ ਹੈ। ਲੜਕੀ ਵੱਲੋਂ ਇਕ ਵਿਅਕਤੀ ਦੇ ਸਿਰ ਉੱਤੇ ਵਾਰ ਕਰਨ ਦੇ ਕਾਰਨ ਉਸਨੂੰ ਹਸਪਤਾਲ ਲਿਜਾਇਆ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜ਼ਖਮ ਕਿੰਨੇ ਕੁ ਗੰਭੀਰ ਨੇ। 12 ਸਾਲਾ ਲੜਕੀ ਨੂੰ ਹਮਲੇ ਦੇ 4 ਮਾਮਲਿਆਂ ਅਤੇ ਸ਼ਰਾਰਤ ਦੇ ਮਾਮਲਿਆਂ ਦੇ ਵਿਚ ਚਾਰਜ ਕੀਤਾ ਗਿਆ। ਬਾਅਦ ਵਿਚ ਅੰਡਰਟੇਕਿੰਗ ਤੋਂ ਬਾਅਦ ਉਸਨੂੰ ਰਿਹਾ ਕਰ ਦਿੱਤਾ ਗਿਆ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚਕਾਰ ਦਰਹਾਮ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਤੇ ਕੁੜੀ ਦੇ ਮਾਪਿਆਂ ਦੇ ਸੰਪਰਕ ਵਿਚ ਹੈ। TTC ਕੈਨੇਡੀ ਸਟੇਸ਼ਨ ਦੇ ਉੱਤੇ ਗੋਲੀ ਮਾਰੇ ਜਾਣ ਦੇ ਕਾਰਨ ਇਕ 16 ਸਾਲਾ ਲੜਕਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ। ਇਸ ਸਮੇਂ ਉਹ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਵਿਚ ਹੈ। ਟੋਰੋਂਟੋ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਦੁਪਹਿਰ 3 ਵਜੇ ਦੇ ਨੇੜੇ ਤੇੜੇ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਐਗਲਿੰਟਨ ਐਵੇਨਿਊ ਈਸਟ ਤੇ ਕੈਨੇਡੀ ਰੋਡ ਦੇ ਏਰੀਏ ਦੇ ਵਿਚ TTC ਸਬਵੇ ਸਟੇਸ਼ਨ ਉੱਤੇ ਪਹੁੰਚੇ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਲੜਕਾ ਨੇੜੇ ਸਥਿਤ ਰਿਹਾਇਸ਼ ਇਮਾਰਤ ਵਿਚ ਜ਼ਖਮੀ ਹਾਲਤ ਵਿਚ ਮਿਲਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਟੋਰੋਂਟੋ ਪੁਲਿਸ ਦੇ ਇੰਸਪੈਕਟਰ ਲੌਰੀ ਕ੍ਰਿਨਬਰਗ ਨੇ ਦੱਸਿਆ ਕਿ 16 ਸਾਲਾ ਲੜਕੇ ਨੇ ਦੱਸਿਆ ਕਿ ਗੋਲੀ ਲੱਗੇ ਹੋਣ ਦੀ ਖ਼ਬਰ ਦੇਣ ਲਈ ਉਸਨੇ 911 ਉੱਤੇ ਕਾਲ ਕੀਤਾ ਸੀ। ਪੈਰਾਮੈਡਿਕਸ ਨੇ ਦੱਸਿਆ ਕਿ ਗੋਲੀ ਉਸਦੇ ਨਾਲ ਖੈਂਦੀ ਹੋਈ ਗਈ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਮਸ਼ਕੂਕ ਵਿਅਕਤੀ ਪੁਰਸ਼ ਹੈ ਅਤੇ ਉਹ ਆਪਣੇ 20 ਸਾਲ ਦੀ ਉਮਰ ਚ ਹੋਵੇਗਾ। ਇਹ ਵੀ ਸਪਸ਼ਟ ਨਹੀਂ ਹੈ ਕਿ ਮਸ਼ਕੂਕ ਮੌਕੇ ਤੋਂ ਕਿਸੇ ਗੱਡੀ ਵਿਚ ਫਰਾਰ ਹੋਇਆ ਜਾਂ ਪੈਦਲ ਹੀ ਫਰਾਰ ਹੋਇਆ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁਆਰਥਾ ਲੇਕਸ ਦੇ ਵਿਚ 2 ਗੱਡੀਆਂ ਦੀ ਟੱਕਰ ਵਿਚ 3 ਵਿਅਕਤੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਨੇ, ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਇਹ ਹਾਦਸਾ ਹਾਈਵੇ 7 ਉੱਤੇ ਸਿਮਕੋ ਸਟਰੀਟ ਤੇ ਬੈਰੀ ਰੋਡ ਦੇ ਉੱਤੇ ਐਤਵਾਰ ਰਾਤ 10 ਵਜੇ ਹੋਇਆ। ਪੁਲਿਸ ਨੇ ਦੱਸਿਆ ਕਿ 3 ਵਿਅਕਤੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਸਥਿਤੀ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਨੇ ਆਖਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਦੱਸਿਆ ਕਿ ਹਾਈਵੇ 7 ਦੇ ਇਸ ਹਿੱਸੇ ਨੂੰ ਜਾਂਚ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਬੁਲੇਟਿਨ ਦੀਆਂ ਚੁਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਨਿੱਜਰ ਦੇ ਕਤਲ ਦੀ ਜਾਂਚ ਦਰਮਿਆਨ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਕੱਢਿਆ। ਅਧਿਆਪਕਾਂ ਦੇ ਵਿਦਿਆਰਥੀਆਂ ਉੱਤੇ ਹਮਲਾ ਕਰਨ ਵਾਲੀ 12 ਸਾਲਾ ਲੜਕੀ ਨੂੰ ਕੀਤਾ ਗਿਆ ਚਾਰ। TTC ਸਟੇਸ਼ਨ ਉੱਤੇ ਗੋਲੀ ਲੱਗਣ ਦੇ ਨਾਲ 16 ਸਾਲਾ ਲੜਕਾ ਹੋਇਆ ਜ਼ਖਮੀ। 2 ਗੱਡੀਆਂ ਦੀ ਟੱਕਰ ਵਿਚ 3 ਵਿਅਕਤੀ ਜ਼ਖਮੀ। ਇਸ ਨਾਲ ਹੀ ਆਪਣੀ ਦੋਸਤ SR ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ। ਬੰਗਲਾ ਮੋਟਰ ਕਾਰ ਬਿਲਾ ਦੇ
एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6470702 V23।
लाइसेंस नंबर 10394।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
Current affairs में आपका स्वागत है, मैं रमनजीत सिंह सिद्धू। The current affairs में आपका स्वागत है। 19 सितंबर 2023 और सवेर के 8:11 का समय। साढ़े स्टूडियो का नंबर 416-620-17-478। कैनेडा भारत की सरकार स्थिति काफी तनावपूर्ण हो गई है, पूरे फुल रोसे चल रहे ने डिप्लोमैटिक पद्धर के उत्ते, काफी खबर पढ़न सुनन मिलनगिया। बिल्कुल नैचुरल है कि इस विषय उत्ते गलबात होनी चाहीदी है, असीं भी इस विषय दे उत्ते गलबात करन दी कोशिश करांगे। ते जिवें शुरुआत रवायती तौर ते असीं कर दे हां, सिमोन डी बेवोर इन्हां दे स्टेटमेंट है, फ्रेंच राइटर रहे ने, आर्ट कला दे नाल जुड़े, एक्जिस्टेंशियलिज्म कि बंदा अपनी होंद लई, अपनी एग्जिस्टेंस लई खुद जिम्मेवार है, उन्हें अपने आप नूं किवें मूहरे लैके जाना। साडे मूहरे हालात ने बहुत तरह दी गल्लां वापरदियां ने, असीं निर्दोष भी हुंदे आ ते बेसमझ भी हुंदे आ ते कई बार जान बुझ के भी गलती करदे आ, पर क्योंकि खामियाजा सारा आप भुगतना हुंदा, इस करके असीं बहुती वार इही रख के चलदे आ सियाणप जे हो गए कि हर गल दे विच अपने ते जिम्मेवारी लैके देखिए। जिम्मेवारी दा मतलब इह नहीं कि किसे ने किसे नूं नुकसान पहुंचाता कह दो मैं की है, जो कोई चोर किसी के घरे चोरी करके आया उसका इल्जाम सिर लैण की लोड़ नहीं, पर उसके विच किते ना किते मेरी कोई भूमिका समाजिक तौर पर हो गए या किने भी हो गए, उस नूं पहचान उस नूं दुरुस्त किते जाण की गल हुंदी है। असीं कर नहीं सकते कि फिर हुंदा कि लंबी जिंदगी जीवना बहुत औखा है। तो सिमोन भी यही कह रहे हैं कि इफ यू लिव लोंग इनफ you will see that every victory turns into a defeat. Bahut hi lammiyan umran de kol kai var unna cheezan nu jo romantic padar te shuru hundiyan kaiyan ne inqilab le aunde ya oh system nu teh teh ri hunde ya akha mure dekhna aukha ho janda, lambi zindagi da apna hi bhar hunda, apne kisam da ik bojh hai, mera apna eh manna hai ki 40 45 50 saal di umar te aunde aunde शरीर दे विच कमजोरी आउण लगदी है, उहदी फिटनेस दा लैवल, उहदी स्ट्रेंथ ओनी नहीं रहिंदी, बट एवरी मूवमेंट वी आर गैदरिंग मैमरीज एंड मैमरीज एंड मैमरीज, ते हौली हौली की हुंदा कि साडियां लत्तां कमजोर हुंदियां जांदियां, दिमाग कमजोर हुंदा जांदा है, पर दिमाग दे विच यादां दा बोझ वधदा जांदा है और चंगीयां यादां ਮਾੜੀਆਂ ਥੱਲੇ ਦਬਣ ਲੱਗ ਜਾਂਦੀਆਂ ਨੇ, ਨੈਗੇਟਿਵ ਇਨਫੋਰਮੇਸ਼ਨ ਅਸੀਂ ਜ਼ਿਆਦਾ ਪ੍ਰੋਸੈਸ ਕਰਦੇ ਹਾਂ। ਇਸੇ ਕਰਕੇ ਬਹੁਤ ਥੋੜੇ ਲੋਕ ਹੋਣਗੇ ਜਿਹੜੇ ਕਹਿਣਗੇ ਬੜੀ ਖੁਸ਼ਗਵਾਰ ਜ਼ਿੰਦਗੀ ਗੁਜ਼ਰੀ ਹੈ, ਕਿਉਂਕਿ ਇਹਦਾ ਆਪਣੇ ਆਪ ਇੱਕ ਤਰ੍ਹਾਂ ਦਾ ਬੋਝ ਪੰਡ ਭਾਰੀ ਹੋਣ ਲੱਗ ਜਾਂਦੀ ਹੈ, ਗੱਠੜੀ ਭਾਰੀ ਹੋਣ ਲੱਗ ਜਾਂਦੀ ਹੈ, ਇਹ ਵੀ ਇੱਕ ਫੈਕਟਰ ਹੈਗਾ। ਖੈਰ ਅਸੀਂ ਦੁਆ ਤਾਂ ਲੰਮੀ ਉਮਰ ਦੀ ਕਰਦੇ ਹਾਂ ਕਿਉਂਕਿ ਰਵਾਇਤ ਰਵਾਇਤ ਹੈ। रिश्ता बनाना हो तो तारीफ करना सीखो, ਆਮ ਤੌਰ ਤੇ ਇਹੀ ਗੱਲ ਹੈ ਕਿ ਹਰ ਕਿਸੇ ਨੂੰ ਨਵਾਜ਼ੋ, ਤਾਰੀਫ ਕਰੋ, ਅਗਰ ਖਤਮ ਕਰਨਾ ਹੋ ਤਾਂ ਸੱਚ ਬੋਲਣਾ ਸੀ। ਇਹ ਪ੍ਰੋਬਲਮ ਹੈ। ਹੀ ਹੂ ਕਲਾਈਮਜ਼ ਅਪ, ਹੀ ਹੂ ਕਲਾਈਮਜ਼ ਅਪ ਔਨ ਦਾ ਹਾਇਐਸਟ ਮਾਊਂਟੇਨਸ ਲਾਫਸ ਐਟ ਆਲ ਟ੍ਰੈਜਡੀਜ਼ ਰੀਅਲ ਔਰ ਇਮੈਜਿਨਰੀ। ਇਹ ਵੀ ਜ਼ਿੰਦਗੀ ਦਾ ਸੱਚ ਹੈ। ਨਿਸ਼ਚੇ ਜਰਮਨ ਫਿਲਾਸਫਰ, ਰਾਈਟਰ, ਪੋਇਟ ਫ੍ਰੈਡਰਿਚ ਨਿਸ਼ੇ, ਉਹਨੇ ਆਪਣੀ ਜ਼ਿੰਦਗੀ ਦਾ ਤਜਰਬਾ ਹਾਸਲ ਕਰਕੇ ਇਹ ਗੱਲ ਕੱਢੀ ਹੈ ਕਿ ਜਦੋਂ ਜ਼ਿੰਦਗੀ ਚ ਬਹੁਤ ਉਚਾਈਆਂ ਤੇ ਪਹੁੰਚ ਜਾਂਦੇ ਹਾਂ ਕਿ ਜੇ ਸਕਸੈਸ ਮਿਲਦੀ ਹੈ ਤਾਂ ਸਾਰੀਆਂ ਗੱਲਾਂ ਛੋਟੀਆਂ ਲੱਗਣ ਲੱਗ ਜਾਂਦੀਆਂ। ਅਕਸਰ ਤੁਹਾਨੂੰ ਆਪਣੀ ਤਕਲੀਫ ਵੱਡੀ ਲੱਗਦੀ ਹੈ, ਦੂਜੇ ਆ ਕੇ ਕਹਿਣਗੇ ਲੈ ਲੈ ਤਾਂ ਕੋਈ ਖਾਸ ਗੱਲ ਯਾਰ, ਇਹ ਤਾਂ ਜੀ ਕੁਛ ਨਹੀਂ ਹੁੰਦਾ, ਨੈਵਰ ਮਾਇੰਡ। ਆਪ ਵੀ ਜਦੋਂ ਅਸੀਂ ਉਸ ਦੌਰ ਵਿੱਚੋਂ ਲੰਘ ਗਏ ਤੇ ਬਾਅਦ ਚ ਹੁੰਦਾ ਯਾਰ ਮੈਨੇ ਐਸੀ ਜ਼ਿਆਦਾ ਸ਼ੋਰ ਕਰ ਦਿਆ, ਵੈਸੇ ਇਤਨੀ ਬਾਤ ਥੀ ਨਹੀਂ, ਚੁੱਪ ਚਾਪ ਸਹਿ ਕੇ ਅਗਰ ਨਿਕਲ ਜਾਤਾ ਤਾਂ ਬਹੁਤ ਲੋਕੋਂ ਕੋ ਨਾ ਪਤਾ ਚਲਤਾ ਕਿ ਉਸ ਵਕਤ ਰਮਨ ਬੜਾ ਮਜਬੂਰ ਥਾ, ਉਸ ਵਕਤ ਉਹ ਬਹੁਤ ਮਜਬੂਰ ਥਾ, ਕਿਸੀ ਕੋ ਨਾ ਬਤਾਤਾ ਤਾਂ ਉਹ ਤੋਂ ਦੌਰ ਨਿਕਲ ਜਾਤਾ। ਪਰ ਜੇ ਤੁਸੀਂ ਇਹ ਨਹੀਂ ਦੱਸਦੇ ਤਾਂ ਹਰ ਕਿਸੇ ਦੇ ਮਨ ਚ ਇਹ ਰਹੇਗਾ, ਅਸੀਂ ਇੱਕ ਧੋਖਾ ਕ੍ਰੀਏਟ ਕਰ ਦਿੰਦੇ ਹਾਂ ਕਿ ਬੜੇ ਮਜ਼ਬੂਤ ਬੰਦੇ ਹੁੰਦੇ ਆ। ਹਰ ਬੰਦਾ ਅੰਦਰੋਂ ਕਮਜ਼ੋਰ ਹੁੰਦਾ, ਉਹ ਆਪਣੀ ਕਮਜ਼ੋਰੀ ਨਾਲ ਲੜਦਾ। ਬਟ ਕਿਉਂਕਿ ਵੀ ਆਰ ਨੋਟ ਪ੍ਰੈਡਿਕਟੇਬਲ, ਵੀ ਡੋਂਟ ਸ਼ੋਅ ਵਟ ਵੀ ਆਰ, ਇਸੇ ਕਰਕੇ ਅਕਸਰ ਸਰਕਾਰਾਂ ਦੀਆਂ ਸਟੇਟਮੈਂਟਾਂ ਵੀ ਪੜ੍ਹਨੀਆਂ ਨੇ। ਪਲੀਜ਼ ਤੇ ਪਲੀਜ਼ ਇਸ ਗੱਲ ਦਾ ਖਿਆਲ ਰੱਖਿਓ ਕਿ ਸਾਡੀ ਪ੍ਰਜਾਤੀ ਹੈ ਜਿਹੜੀ ਸਪੀਸੀਜ਼ ਹੈ ਹਿਊਮਨ ਸੇਪੀਅਨਸ, ਇਹ ਬਹੁਤ ਘੱਟ ਸੱਚ ਬੋਲਦੀ ਹੈ। ਬਸ ਇਸ ਤਰ੍ਹਾਂ ਖਿਆਲ ਰੱਖਣਾ। ਤੇ ਹੁਣ ਆਵਾਂਗੇ ਖਬਰਾਂ ਦੇ ਵਿੱਚ, ਤਾਂ ਇਹੀ ਹੈ ਕਿ ਅੱਜ ਨਿੱਜਰ ਵਾਲੀ ਖਬਰ ਡਿਸਕਸ ਕਰਾਂਗੇ, ਹਰਦੀਪ ਨਿੱਜਰ ਦੇ ਮਾਡਲ ਤੋਂ ਬਾਅਦ ਕੀ ਕੁਛ ਕੈਨੇਡਾ ਇੰਡੀਆ ਦੇ ਰਿਲੇਸ਼ਨ ਚ ਹੁੰਦਾ। ਤੇ 9 ਵਜੇ ਮੇਰੇ ਨਾਲ ਗੈਸਟ ਸ਼ਾਮਲ ਹੋਣਗੇ ਤੇ ਅਸੀਂ ਅਫਰੀਕਾ ਦੇ ਕਲੋਨੀਨਿਜ਼ਮ ਤੇ ਇੰਪੈਕਟ ਆਫ ਕਲੋਨੀਨਿਜ਼ਮ, ਉਹ ਭਾਰਤ ਵਰਗਾ ਹੀ ਹੈ, ਉਹਦੇ ਆਧਾਰਤ ਇੱਕ ਨੋਵਲ ਹੈ, ਉਹਦੇ ਲਈ ਗੱਲਬਾਤ ਕਰਾਂਗੇ। ਤੇ ਰਾਜਨ ਕਪੂਰ ਮੇਰੇ ਨਾਲ ਉਹ ਗੱਲਬਾਤ ਕਰਨਗੇ ਤੇ ਦੇਖਾਂਗੇ ਅਫਰੀਕਾ ਦੀ ਕਹਾਣੀ ਵਿੱਚੋਂ ਮੇਰੀ ਕਹਾਣੀ ਕਿੱਥੇ ਹੈ। ਬਸ ਇੰਨੀ ਇੱਕ ਗੱਲਬਾਤ ਹੈ ਜੀ। ਤੇ ਅਗਲੀ ਗੱਲ, ਇੱਕ ਬੜਾ ਪੁਰਾਣਾ ਗੀਤ ਲੱਭਿਆ। ਸੱਚੀ ਗੱਲ ਇਹ ਹੈ ਕਿ ਮੈਂ ਕਾਫੀ ਦਿਨਾਂ ਤੋਂ ਲਾਉਂਦਾ ਲਾਉਣਾ ਨਹੀਂ ਸੀ ਚਾਹੁੰਦਾ, ਕਿਉਂਕਿ ਮੈਨੂੰ ਲੱਗਦਾ ਕਿ ਹੁਣ ਸਾਡੇ ਵਿੱਚ ਇੰਨਾ ਵੀ ਮਾਦਾ ਨਹੀਂ ਰਿਹਾ। ਟੋਲਰੈਂਸ ਦੀ ਏਜ ਦੀ ਗੱਲ ਕਰ ਰਹੇ ਹਾਂ ਅਸੀਂ, ਐਕਸੈਪਟੈਂਸ ਦੀ ਨਹੀਂ ਕਰਦੇ। ਹੁਣ ਤਾਂ ਕਹਿੰਦੇ ਟੋਲਰੈਂਸ ਹੋਣੀ ਚਾਹੀਦੀ ਹੈ, ਟਰਾਈ ਟੂ ਟੋਲਰੇਟ ਇਟ। ਮੈਂ ਕਿਹਾ ਟੋਲਰੇਟ ਨਾ ਕਰੋ ਯਾਰ, ਟੋਲਰੇਟ ਦਾ ਮਤਲਬ ਅੰਦਰ ਮੇਰੇ ਗੁੱਸਾ ਹੀ ਹੈ, ਪਰ ਚਲੋ ਮੈਂ ਕਿਸੇ ਤਰ੍ਹਾਂ ਕੰਟਰੋਲ ਕਰ ਲਿਆ, ਮੈਂ ਤੇਰੇ ਕੋਲ ਅੱਛਾ ਨਹੀਂ ਸਮਝਦਾ। ਪਰ ਕਿਸੇ ਜ਼ਮਾਨੇ 'ਚ ਇਹ ਵੀ ਗੀਤ ਚੱਲਿਆ ਸੀ, ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ। ਕਿਸੇ ਜ਼ਮਾਨੇ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਧਰਮਸ਼ਾਲ ਵਿੱਚ ਧਾੜਵੀ ਰਹਿੰਦੇ, ਠਾਕਰ ਦੁਆਰੇ ਠੰਡ, ਵਿੱਚ ਮਸੀਤ ਕੁਸੱਤੀ ਰਹਿੰਦੇ, ਆਸ਼ਿਕ ਵਸਣ ਅਲੱਗ। ਤੇ ਹੁਣ ਜਿਹੜੀ ਏਜ 'ਚ ਬੈਠੇ ਹਾਂ ਅਸੀਂ ਕੁਛ ਵੀ ਸੁਣਨਾ ਚਾਹੁੰਦੇ, ਪਰ ਫਿਰ ਵੀ ਖੈਰ ਗੱਲਾਂ ਚੱਲਦੇ ਰਹਿਣਗੇ। ਇਸ ਗੀਤ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਕਰਦੇ ਹਾਂ।
ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ। ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ। अच्छा है अभी तक तेरा कुछ नाम नहीं है, तुझको किसी मजहब से कोई काम नहीं है। अच्छा है अभी तक तेरा कुछ नाम नहीं है, तुझको किसी मजहब से कोई काम नहीं है। जिस इल्म ने इंसान को तकसीम किया है, उस इल्म का तुझ पर कोई इल्जाम नहीं है। तू बदले हुए वक्त की पहचान बनेगा, इंसान की औलाद है इंसान बनेगा। तू हिंदू बनेगा ना मुसलमान बनेगा, इंसान की औलाद है इंसान बनेगा। Thank you. خالق نے ہر انسان کو انسان بنایا ہم نے اسے ہندو یا مسلمان بنایا مالک نے ہر انسان کو انسان بنایا ہم نے اسے ہندو یا مسلمان بنایا قدرت نے تو بخشی تھی ہمیں ایک ہی دھرتی ہم نے کہیں بھارت کہیں ایران بنایا جو توڑ دے ہر بند وہ طوفان بنے گا انسان کی اولاد ہے انسان بنے گا تو ہندو بنے گا نہ مسلمان بنے گا انسان کی اولاد ہے انسان بنے گا نفرت جو سکھائے وہ دھرم تیرا نہیں ہے انسان کو جو روندے وہ قدم تیرا نہیں ہے نفرت جو سکھائے وہ دھرم تیرا نہیں ہے انسان کو جو روندے وہ قدم تیرا نہیں ہے قرآن نہ ہو جس میں وہ مندر نہیں تیرا گیتا نہ ہو جس میں وہ حرم تیرا نہیں ہے تو امن کا اور صلح کا ارمان بنے گا انسان کی اولاد ہے انسان بنے گا تو ہندو بنے گا نہ مسلمان بنے گا انسان کی اولاد ہے انسان بنے گا یہ دین کے تاجر یہ وطن بیچنے والے وطن بیچنے والے یہ دین کے تاجر یہ وطن بیچنے والے انسانوں کی لاشوں کے کفن بیچنے والے کفن بیچنے والے انسانوں کی لاشوں کے کفن بیچنے والے یہ محلوں میں بیٹھے ہوئے قاتل یہ لٹیرے کانٹوں کے عوض روح چمن بیچنے والے کانٹوں کے عوض روح چمن بیچنے والے تو ان کے لیے موت کا اعلان بنے گا انسان کی اولاد ہے انسان بنے گا تو ہندو بنے گا نہ مسلمان بنے گا انسان کی اولاد ہے انسان بنے گا
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
Current affairs, de vich thoda bahut bahut swagat hai ji. Is geet de jadon chal reha si ta studio vich call aayi. Khair mere to lai nahi hoyi. Narendra ji di call si te unhan nu. ਸ਼ੁਰੂਆਤ ਦੇ ਬੋਲ ਅੱਛੇ ਲੱਗੇ ਜੋ ਅਸੀਂ ਗੱਲਬਾਤ ਤੋਰੀ ਹੈ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਜੀ ਨਰਿੰਦਰ ਜੀ ਦਾ ਤੇ ਅੱਜ ਦੀ ਗੱਲਬਾਤ ਜਿਹੜੀ ਅਸੀਂ ਕਰਨੀ ਹੈ ਹਰਦੀਪ ਮਿੱਜਰ ਦੇ ਕਤਲ ਦੀ ਹੈ ਇਸ ਖਬਰ ਨੂੰ ਕਈ ਤਰ੍ਹਾਂ ਪੜਿਆ ਜਾ ਸਕਦਾ ਕਈ ਤਰ੍ਹਾਂ ਪੜਿਆ ਜਾ ਸਕਦਾ ਇਮਾਨਦਾਰੀ ਨਾਲ ਪੜ੍ਹ ਕੇ ਖਬਰ ਭੇਜਣੀ ਸੱਚੀ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਕੋਈ ਪਹਿਲਾ ਵਰਤਾਰਾ ਨਹੀਂ ਹੈ ਸਾਨੂੰ ਇਹਦੇ ਵਿੱਚੋਂ ਇਹ ਲੱਗੇਗਾ ਕਿ ਮੈਂ ਕਿਹੜਾ ਪੱਖ ਸੁਣਾ ਇੱਕ ਤਾਂ ਇਹ ਹੈ ਕਿ ਕੈਨੇਡਾ ਨੇ ਹਿੰਦੁਸਤਾਨ ਦੇ ਉੱਤੇ ਇਸ ਗੱਲ ਦੇ ਐਲੀਗੇਸ਼ਨ ਲਾਏ ਨੇ ਕਿ ਇਸ ਕਤਲ ਵਿੱਚ ਭਾਰਤ ਦੀਆਂ ਏਜੰਸੀਆਂ ਸ਼ਾਮਲ ਨੇ ਕਿਹੜੇ ਦੇਸ਼ ਦੀ ਸਰਕਾਰ ਆਪਣੇ ਲੋਕਾਂ ਨਾਲ ਸਹੀ ਗੱਲ ਕਰ ਰਹੀ ਹੈ ਕਿਤੇ ਹੁਣ ਜੇ ਪਿੱਛੇ ਤੱਕ ਜਾਵਾਂਗੇ ਨਾ ਤਾਂ ਮੈਨੂੰ ਇਹ ਵੀ ਡਰ ਹੈ ਕਿ ਰਮਨ ਤੂੰ ਸਿੱਧੀ ਗੱਲ ਕਿਉਂ ਨਹੀਂ ਕਰ ਰਿਹਾ ਵਟ ਅਬਾਊਟ ਰਿਚ ਚਲਿਆ ਗਿਆ ਕੀ ਤੂੰ ਇਹਦੇ ਵਿੱਚ ਕੋਈ ਪੱਖ ਹੈ ਤੇਰਾ ਇਸ ਕਰਕੇ ਵੀ ਤੂੰ ਬੋਲਣਾ ਚਾਹੁੰਦਾ ਕਿ ਮਰਡਰ ਦਾ ਕੀ ਹੈ ਪਰ ਮੈਂ ਦੇਖਣਾ ਚਾਹੁੰਦਾ ਕਿ ਇਹ ਮਰਡਰ ਇੱਕ ਗੱਲ ਮੈਂ ਠੋਕ ਵਜਾ ਕੇ ਕਹਿ ਸਕਦਾ ਕਿ ਆਪਣੀ ਆਪ ਦੇ ਵਿੱਚ ਇਸ ਕਿਸਮ ਦਾ ਇਹ ਨਾ ਆਖਰੀ ਹੈ ਤੇ ਨਾ ਹੀ ਆਖਰੀ ਦੌਰ ਵੱਲ ਨੂੰ ਜਾਣ ਵਾਲਾ ਇਹ ਮਰਡਰ ਹੈ ਇੱਕ ਉਹਨਾਂ ਨਾਲ ਘੱਟ ਜਾਣਗੇ ਨਹੀਂ ਅਜੇ ਉਹ ਦੌਰ ਨਹੀਂ ਆਇਆ ਅਜੇ ਇਸੇ ਸਪੀਡ ਤੇ ਗੱਡੀ ਚੱਲਦੀ ਹੈ ਇਹ ਇਸਦੀ ਰਫਤਾਰ ਵਿੱਚ ਵੀ ਕਮੀ ਨਹੀਂ ਹੈ ਹੁਣ ਕੌਣ ਕਿੱਥੇ ਵਰਤਿਆ ਗਿਆ ਕਿਉਂ ਵਰਤਿਆ ਗਿਆ, ਕਿਵੇਂ ਵਰਤਿਆ ਗਿਆ, ਉਹ ਕਹਾਣੀ ਅਲੱਗ ਹੈ। ਹੁਣ ਦੋ ਚਾਰ ਗੱਲਾਂ ਅਸੀਂ ਕੰਟਰਾਡਿਕਸ਼ਨ ਦੇਖਦੇ ਹਾਂ। ਮੈਂ ਬਚਪਨ ਤੋਂ ਹੀ ਦੇਖਦਾ ਆਇਆ, ਸਕੂਲਾਂ ਦੇ ਕੰਧਾਂ ਤੇ ਲਿਖਿਆ ਹੁੰਦਾ ਸੀ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ। ਇਹ ਗੱਲ ਪੱਕੀ ਹੈ। ਨਾਲ ਦੀ ਨਾਲ ਮੈਂ ਇਹ ਵੀ ਦੇਖਦਾ ਰਿਹਾ ਕਿ ਮਜ਼ਹਬ ਦੇ ਨਾਂ ਤੇ ਇੰਨੇ ਵੱਖਰੇ ਹੁੰਦੇ ਸੀ ਕਿ ਕੋਈ ਇੱਕ ਦੂਜੇ ਦਾ ਪ੍ਰਸ਼ਾਦ ਖਾ ਕੇ ਰਾਜੀ ਨਹੀਂ ਸੀ। ਕਿਸੇ ਨੇ ਲੈ ਕੇ ਆ ਜਾਣਾ, ਕਿਸੇ ਨੇ ਕਹਿਣਾ ਕਿ ਜਾਂ ਜੇਬ ਚ ਪਾ ਲਾ ਇਹਨੂੰ, ਬਾਹਰ ਜਾ ਕੇ ਚੱਕ ਦਾਂਗੇ। ਇੱਕ ਨੇ ਥੱਲੇ ਚਿਸਤਿਆ ਹੋਇਆ ਵੀ ਚੱਕ ਕੇ ਖਾ ਜਾਣਾ ਕਿ ਮੇਰੇ ਧਰਮ ਦਾ। ਸਾਡੇ ਕਹਿੰਦੇ ਹੁੰਦੇ ਆ ਵੀ ਕਿਣਕ ਹੈ, ਆਪਣੇ ਧਰਮ ਦਾ ਅਸੀਂ ਮਿੱਟੀ ਵਿੱਚ ਗਿਰਿਆ ਵੀ ਚੱਕ ਕੇ ਖਾਵਾਂਗੇ ਤੇ ਦੂਜੇ ਦਾ ਮਿੱਟੀ ਵਿੱਚ ਸਿੱਟ ਦਾਂਗੇ। ਇਹ ਸਾਰਾ ਕੁਛ ਸਾਡੇ ਮੂਹਰੇ ਹੁੰਦਾ ਰਿਹਾ। ਸੋ ਪੁਜਾਰੀਵਾਦ ਵਾਲਾ ਧਰਮ ਕਿਹੜਾ ਤੇ ਆਪਣਾ ਧਰਮ ਕਿਹੜਾ, ਇਹ ਵੀ ਇੱਕ ਸਵਾਲ ਹੈ। ਹੁਣ ਗੱਲ ਇੱਥੇ ਲੈ ਕੇ ਆਉਂਦੇ ਹਾਂ ਕਿ ਪਲੀਜ਼ ਇਹਦੀ ਟੈਕਨੀਕੈਲਿਟੀ ਦੇਖਣੀ ਪੈਣੀ ਹੈ, ਲੈਂਗੁਏਜ ਦੀ, ਕਿ ਕੌਣ ਕੀ ਕਹਿ ਰਿਹਾ, ਸਿਆਸਤ ਨੂੰ ਕਿੱਥੋਂ ਪ੍ਰਤੀਕਰਮ ਮਿਲਣੇ ਨੇ ਤੇ ਕਿਹੜੀ ਗੇਮ ਦੇ ਵਿੱਚ ਕੀ ਗੱਲਾਂ ਚੱਲਣਗੀਆਂ। ਮੋਟੇ ਤੌਰ ਤੇ ਇਤਿਹਾਸਕ ਪਰਿਪੇਖ ਵਿੱਚ ਇੱਕ ਗੱਲ ਦੇਖ ਲਿਓ ਕਿ ਹਰ ਦੇਸ਼ ਦੇ ਵਿੱਚ ਅਸੀਂ ਜੋ ਸ਼ਬਦਾਵਲੀ ਲੈਂਗੁਏਜ ਯੂਜ ਕਰ ਰਹੇ ਹਾਂ ਉਹ ਲੋਕਤੰਤਰ ਦੀ ਜ਼ੁਬਾਨ ਨਹੀਂ ਆ। ਲੋਕਤੰਤਰ ਵਿੱਚ ਰਾਜ ਨਹੀਂ ਹੁੰਦਾ। ਹੁਣ ਅਸੀਂ ਰੂਲਿੰਗ ਪਾਰਟੀ ਕਹਿੰਦੇ ਹਾਂ। ਰੂਲ ਦਾ ਮਤਲਬ ਜਦੋਂ ਸਕੂਲ ਚ ਕੁੱਟ ਪੈਂਦੀ ਸੀ ਕਹਿੰਦੇ ਰੂਲਰ ਮੰਗਾਓ, ਰੂਲ ਮੰਗਾਓ, ਰੂਲ ਮਤਲਬ ਡੰਡਾ, ਉਹ ਵਾਲਾ ਰੂਲ ਹੈ, ਨਿਯਮ ਹੈ, ਥੋਪੇ ਗਏ ਨਿਯਮ ਨੇ। ਸੋ ਤਕਰੀਬਨ ਅਸੀਂ ਤਾਜਪੋਸ਼ੀ ਕੋਰੋਨੇਸ਼ਨ ਦੀਆਂ ਗੱਲਾਂ ਕਰਦੇ ਹਾਂ, ਕੁਰਸੀ ਕਿਹਦੇ ਕੋਲ ਜਾਏਗੀ, ਸੱਤਾ ਕਿਹਦੇ ਕੋਲ ਜਾਏਗੀ, ਕੁਰਸੀ ਤੇ ਕੌਣ ਵਿਰਾਜਮਾਨ ਹੋਗਾ। ਸਾਡੀ ਭਾਸ਼ਾ ਅਜੇ ਵੀ ਰਾਜ ਕਰਨ ਦੀ ਹੈ। ਸੋ ਜਿਸ ਸੱਭਿਅਤਾ ਨੂੰ ਅਸੀਂ ਲੈ ਕੇ ਅੱਗੇ ਆ ਰਹੇ ਨੇ, ਜੋ ਲੈਗੇਸੀ ਹੈ, ਜੋ ਪੋਲੀਟੀਕਲ ਲੈਗੇਸੀ ਹੈ, ਉਹ ਲੈਗੇਸੀ ਹੈ ਧਾੜਵੀਆਂ ਦੀ ਹੈ। ਕਿਉਂਕਿ ਦੁਨੀਆਂ ਦੇ ਵਿੱਚ ਜਦੋਂ ਪਹਿਲਾਂ ਰਾਜ ਹੋਂਦ ਵਿੱਚ ਆਏ ਆ ਨਾ, ਜੋ ਤਾਕਤ ਦੇ ਸਿਰ ਤੇ ਆਏ ਆ, ਪਹਿਲਾਂ ਤਾਂ ਯਾਰਾਂ ਦੋਸਤਾਂ ਨੇ ਇਕੱਠੇ ਹੋ ਕੇ ਗੱਲ ਬਣਾਈ, ਉਹ ਤੋਂ ਬਾਅਦ ਜਦੋਂ ਕਬੀਲਾ ਬਣ ਗਿਆ, ਉਹ ਕਬੀਲਾ ਪਿੰਡ ਚ ਬਣਿਆ, ਪਿੰਡ ਤੋਂ ਸ਼ਹਿਰਾਂ ਤੱਕ ਜਾਂਦਾ, ਜਿਵੇਂ ਵੀ ਉਹਦਾ ਵਿਕਾਸ ਹੋਇਆ, ਉਹਦੇ ਉੱਤੇ ਡੰਡਾ ਤੇ ਚੌਧਰ ਚੱਲਦੀ ਗਈ ਹੈ। ਹੁਣ ਉਹ ਡੰਡੇ ਨੂੰ ਅਸੀਂ ਡੈਮੋ ਦੇ ਵਿੱਚ ਵਰਤਣ ਦੀ ਕੋਸ਼ਿਸ਼ ਕਰ ਰਹੇ ਹਾਂ। ਡੈਮੋਕਰੇਸੀ ਤੇ ਡੰਡਾ ਕਰੇਸੀ ਨਾਲ ਹੀ ਚੱਲ ਰਹੀਆਂ ਨੇ। ਸੋ ਇਹਨੂੰ ਹੁਣ ਛੱਡ ਕੇ ਸਿਰਫ ਮੈਂ ਓਨੇ ਕੁ ਫੈਕਟ ਸੁਣਾ ਦਿੰਦਾ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਟ ਦੇ ਵਿੱਚ। ਤੇ ਇੰਡੀਅਨ ਗਵਰਨਮੈਂਟ ਬਹੁਤ ਦੇਰ ਤੋਂ ਇਹ ਕਹਿ ਰਹੀ ਹੈ ਕਿ ਕੈਨੇਡਾ ਖਾਲਿਸਤਾਨੀ ਲੋਕਾਂ ਨੂੰ ਹਾਰਬਰ ਕਰ ਰਿਹਾ ਹੈ ਤੇ ਕੈਨੇਡਾ ਵਿੱਚ ਬੈਠ ਕੇ ਵੱਖਵਾਦੀ ਮੂਵਮੈਂਟ ਵੀ ਚੱਲ ਰਹੀਆਂ ਨੇ। ਹੁਣ ਕੈਨੇਡਾ ਕਹੂਗਾ ਕਿ ਅਸੀਂ ਬੋਲਣ ਦੀ ਆਜ਼ਾਦੀ ਦੇ ਨਾਂ ਤੇ ਸਾਡੇ ਕੋਲ ਆ ਕੇ ਕੋਈ ਵੀ ਕਰੇ। ਹੁਣ ਉਹ ਗੱਲ ਕਿੱਥੇ ਸਹੀ ਹੈ, ਕਿੱਥੇ ਗਲਤ ਹੈ, ਕਿੱਥੇ ਕੋਈ ਸ਼ਾਂਤਮਈ ਤੌਰ ਤੇ ਅੰਦੋਲਨ ਚੱਲਿਆ ਤੇ ਕਿੱਥੇ ਉਹ ਸ਼ਾਂਤਮਈ ਨਹੀਂ ਚੱਲਿਆ, ਕਿੱਥੇ ਉਹਦੇ ਵਿੱਚ ਕਤਲ ਵੀ ਹੋਏ ਨੇ ਨਹੀਂ ਹੋਏ, ਇਹਨੂੰ ਅਸੀਂ ਬਹਿਸ ਵਿੱਚ ਪਾ ਕੇ ਵੀ ਛੱਡ ਸਕਦੇ ਹਾਂ। ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਸਰਕਾਰਾਂ ਦੇ ਬਿਆਨ ਆਪਣੇ ਵਕਤੀ ਲੋੜਾਂ ਦੇ ਅਨੁਸਾਰ ਹੁੰਦੇ ਨੇ। ਅੱਜ ਦੋਨੇ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟ ਬੋਰਡ ਤੇ, ਇਹ ਪਾਕਿਸਤਾਨ ਨਾਲ 20 ਵਾਰ ਇੰਡੀਆ ਨੇ ਕੀਤਾ, ਕ੍ਰਿਕਟ ਮੈਚ ਬੰਦ ਹੋ ਗਏ। ਆਮ ਲੋਕਾਂ ਦੀ ਜ਼ਿੰਦਗੀ ਤੇ ਜਿੰਨਾ ਇਫੈਕਟ ਹੋਣਾ ਉਹਨਾਂ ਵੱਡਿਆਂ ਤੇ ਨਹੀਂ ਹੋਣਾ। ਉਹਨਾਂ ਨੇ ਸਮਝੌਤੇ ਕਰਨ ਲਈ ਜੇ ਇੰਡੀਆ ਜਾਣਾ ਤਾਂ ਗੱਲਬਾਤ ਕਰ ਲੈਣੀ। ਇਹ ਕੁੱਲ ਮਿਲਾ ਕੇ ਇਸ ਖਬਰ ਦੇ ਵਿੱਚੋਂ ਜੋ ਵਕਤੀ ਲੋੜਾਂ ਪੈਦਾ ਹੋਈਆਂ ਨੇ, ਮਾਰਕੀਟ ਦੀਆਂ ਗੱਲਾਂ ਨੇ, ਇਹੀ ਨਰਿੰਦਰ ਮੋਦੀ ਜੋ ਅੱਜ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ, ਇਹਨਾਂ ਨੂੰ ਕਿਸੇ ਟਾਈਮ ਚ ਟਾਈਮਸ ਮੈਗਜ਼ੀਨ ਨੇ ਕਾਤਲ ਕਹਿ ਕੇ ਛਾਪਿਆ ਤੇ ਇਸੇ ਮੂਹਰੇ ਹੁਣ ਕਾਰਪੈਟ ਵਿਛਦੇ ਜਾਂਦੇ ਆ। ਸੋ ਇਹ ਸਰਕਾਰਾਂ ਦੇ ਬਿਆਨਬਾਜ਼ੀਆਂ ਨਾਲ ਤਕਰੀਬਨ ਤੁਹਾਨੂੰ ਵਕਤੀ ਤੌਰ ਤੇ ਸੁੱਖ ਮਿਲ ਸਕਦਾ, ਪਰ ਇਹਦੇ ਵਿੱਚੋਂ ਕੋਈ ਲੰਬੀਆਂ ਗੱਲਾਂ ਨਾ ਕੱਢਣ ਬਹਿ ਜਾਓ, ਕੁਛ ਨਹੀਂ ਮਿਲਦਾ। ਇਹ ਤਾਂ ਦੋ ਚਾਰ ਗੱਲਾਂ ਜਿਹੜੀਆਂ ਆਪਾਂ ਸਿੱਖਣੀਆਂ ਨੇ। ਖਬਰ ਤੁਸੀਂ ਸਾਰੇ ਕਿਤੇ ਸੁਣ ਲਈ ਹੋਣੀ ਹੈ, ਖਬਰ ਚ ਜਾਣ ਦੀ ਲੋੜ ਹੀ ਨਹੀਂ ਹੈ ਮੈਨੂੰ ਕਿ ਉਹਦੇ ਤੇ ਕੈਨੇਡਾ ਨੇ ਕਹਿਤਾ ਕਿ ਜੀ ਸਾਨੂੰ ਇਨਪੁਟਸ ਆਈਆਂ। ਅੱਛਾ, ਉਹਦੇ ਵਿੱਚ ਵੀ ਸਟਰੋਂਗ ਐਲੀਗੇਸ਼ਨ ਦੀ ਗੱਲ ਕੀਤੀ ਹੈ। ਜੇ ਉਹਦੀ ਲੈਂਗੁਏਜ ਦੀ ਟੈਕਨੀਕੈਲਿਟੀ ਦੇਖੋਗੇ ਤਾਂ ਜਿੰਨੇ ਵੱਧ ਪ੍ਰਮਾਣਿਕ ਹੋ ਕੇ ਫੈਕਚੁਅਲ ਹੋ ਕੇ ਤੁਸੀਂ ਗੱਲ ਕਰ ਰਹੇ ਹੋ, ਸਰਕਾਰ ਨੇ ਉਦਾਂ ਨਹੀਂ ਕੀਤੀ, ਉਹਨਾਂ ਦੀ ਅੰਗਰੇਜ਼ੀ ਤੇ ਗ੍ਰਾਮਰ ਪੜ੍ਹ ਲਿਓ। ਜਦੋਂ ਅਸੀਂ ਬਹਿਸ ਕਰਨੀ ਹੈ, ਅਸੀਂ ਅੰਦਾਜ਼ੇ ਨਾਲ ਗੱਲ ਚੱਕ ਲੈਣੇ ਵੀ ਕੈਨੇਡਾ ਨੇ ਕਿਹਾ ਭਾਰਤ ਦਾ ਹੱਥ ਹੈ, ਪੋਟੈਂਸ਼ੀਅਲ ਉਹਦੇ ਵਿੱਚ ਲੈਂਗੁਏਜ ਤੇ ਗੌਰ ਕਰ ਲਿਓ, ਐਵੀਡੈਂਸ ਨਹੀਂ ਹੈਗਾ ਉਹਦੇ ਵਿੱਚ। ਉਹਦੇ ਚ ਉਹਨਾਂ ਨੇ ਐਕੂਜੇਸ਼ਨ ਦੀ ਗੱਲ ਕੀਤੀ ਹੈ, ਐਕੂਜੇਸ਼ਨ ਐਂਡ ਐਵੀਡੈਂਸ, ਸਟਰੋਂਗ ਐਵੀਡੈਂਸ, ਸਾਇੰਟੀਫਿਕ ਐਵੀਡੈਂਸ ਵੀ ਹੈ ਸੀ ਉਹਦੇ ਚ, ਬਹੁਤ ਗੱਲਾਂ ਆਉਣਗੀਆਂ। ਆਪਾਂ ਜੇ ਮੈਂ ਵੀ ਜੰਪ ਕਰ ਗਿਆ ਤਾਂ ਮੈਨੂੰ ਵੀ ਖਤਰਾ। ਸੋ ਜਿੰਨੀ ਕੋਸ਼ੀਅਸਲੀ ਉਹ ਸਟੇਟਮੈਂਟ ਲਿਖੀ ਤੇ ਟਾਈਪ ਕੀਤੀ ਹੈ, ਸਾਡੇ ਵਰਗੇ ਅਣਜਾਣ ਬੰਦੇ ਤਾਂ ਫਟ ਫਟ ਬੋਲਣ ਲੱਗ ਜਾਣਗੇ ਉਹਦੇ ਤੇ। ਰੇਡੀਓ ਦੇ ਉੱਤੇ ਬੋਲਣਾ ਤੇ ਮੈਂ ਪ੍ਰਾਈਮ ਮਿਨਿਸਟਰ ਵਰਗੀ ਜ਼ਿੰਮੇਵਾਰ ਗੱਲ ਕਰ ਸਕਦਾ? ਉਹਦੇ ਕੋਲ ਗ੍ਰੈਮਰ ਚੈੱਕ ਕਰਨ ਦੇ ਕੀ ਹੈ? ਗ੍ਰੈਮਰ ਲਈ ਵੀ ਖਰੀਦਿਆ ਹੋਇਆ ਸੋਫਟਵੇਅਰ ਉਹਨਾਂ ਨੂੰ ਅਫੋਰਡ ਕਰਨਾ ਸੌਖਾ ਹੈ, ਤੇ ਜਦੋਂ ਮੈਂ ਫਲੂਐਂਟਲੀ ਬੋਲਣਾ ਸ਼ੁਰੂ ਕਰਤਾ ਰੇਡੀਓ ਤੇ, ਮੇਰੇ ਤੋਂ ਬਹੁਤ ਕੁਛ ਮਿਸਪ੍ਰਨੰਸੀਏਸ਼ਨ ਵੀ ਹੋ ਜਾਣੀ ਹੈ। ਸੋ ਇਹ ਗੱਲਾਂ ਨੂੰ ਬਹੁਤ ਗੌਰ ਨਾ ਕਰਨਾ ਪੈਣਾ, ਸੁਣੀ ਕੁਛ ਹੈ, ਸਮਝੀ ਕੁਛ ਹੈ, ਬੋਲ ਕੁਛ ਹੋਰ ਦਿੱਤੀ, ਇਹ ਤਿੰਨ ਚਾਰ ਚੀਜ਼ਾਂ ਦਾ ਬੱਚਾ ਹੈ। ਅਸੀਂ ਇਰਾਕ ਦੇ ਉੱਪਰ ਹਮਲਾ ਹੋਏ ਤੋਂ ਬਾਅਦ ਸਾਰੀ ਗੱਲ ਦੇ ਉੱਪਰ ਹੀ ਆ ਗਿਆ ਕਿ ਵੈਪਨਸ ਆਫ ਮਾਸ ਡਿਸਟਰਕਸ਼ਨ ਹੈ ਨੀ ਜੀ। ਸਰਕਾਰਾਂ ਦੇ ਵਿੱਚ ਕੋਈ ਬਿਆਨਾਂ ਦਾ ਕੋਈ ਮਤਲਬ ਨਹੀਂ ਹੈ ਕਿ ਉਹ ਜ਼ਿਆਦਾ ਸੱਚ ਬੋਲਦੀ ਹੈ, ਬੜੇ ਬੜੇ ਝੂਠ ਬੋਲੇ ਹੋਏ ਨੇ। ਆ ਪਿੱਛੇ ਚਿੱਲੇ ਦਾ ਵੀ ਰੌਲਾ ਪਿਆ ਕਿ 70 ਸਾਲ ਪਹਿਲਾਂ ਉੱਥੇ ਦਾ 9/11 ਵੀ ਹੋਇਆ ਸੀ, ਉਹਨੂੰ ਐਡਮਿਟ ਕਰ ਗਏ ਕਿ CIA ਨੇ ਕਿਵੇਂ ਸਾਜ਼ਿਸ਼ਾਂ ਕੀਤੀਆਂ ਨੇ। ਸੋ ਇਹ ਸਾਜ਼ਿਸ਼ਾਂ ਅਲੱਗ ਚੀਜ਼ ਹੈ, ਆਮ ਲੋਕ ਅਲੱਗ ਚੀਜ਼ ਨੇ, ਔਰ ਆਮ ਲੋਕਾਂ ਦੇ ਵਿੱਚ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ ਤਾਂ ਜੀ ਕੇ ਦਿਖਾਉਣਾ ਪਊਗਾ ਇਹ ਕਿ ਸੱਚਮੁੱਚ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ, ਇਹ ਦੇਖੋ ਮੈਂ ਖਾ ਰਹਾ ਹੂੰ ਉਸਕੇ ਸਾਥ ਬੈਠ ਕੇ। ਪਰ ਸਾਡੀ ਜ਼ਿੰਦਗੀ ਚੋਂ ਰਿਫਲੈਕਟ ਤਾਂ ਕਰਦਾ ਕਿ ਮਜ਼ਹਬ ਹੀ ਹੈ ਸਿਖਾਤਾ ਆਪਸ ਮੇਂ ਬੈਰ ਰੱਖਣਾ। ਕਿਉਂ? ਕਿਉਂਕਿ ਸਫ਼ਰ ਕਿਹਨੇ ਕਰਨਾ, ਸਫ਼ਰ ਲੋਕਾਂ ਨੇ ਕਰਨਾ। ਹੁਣ ਮੈਂ ਇਸ ਦੀ ਲੈਂਗੁਏਜ ਤੇ ਆਊਂਗਾ, ਮੈਂ ਸਿਰਫ ਇਹੀ ਗੱਲ ਕਰਦਾ ਕਿ ਇੰਡੀਆ ਵਾਲੇ ਉਧਰੋਂ ਖੁਸ਼ ਹੋ ਜਾਣਗੇ। ਭਾਰਤ ਨੇ ਅੱਜ ਵੀ ਮੋਦੀ ਦੇ ਅੱਗੇ, ਨਰਿੰਦਰ ਮੋਦੀ ਅੱਗੇ ਲਾਲ ਕਾਰਪੈਟ ਵਿਛਣ ਲੱਗੇ, ਟਾਈਮ ਨਹੀਂ ਲੱਗਣਾ। ਤੇ ਜਸਟਿਨ ਟਰੂਡੋ ਸਾਹਿਬ ਨੇ ਵੀ ਭੰਗੜਾ ਪਾ ਦੇਣਾ ਉੱਥੇ ਜਾ ਕੇ, ਪਿਛਲੀ ਵਾਰ ਪਾ ਕੇ ਹੀ ਆਏ ਸੀਗੇ, ਤੁਹਾਨੂੰ ਵੀ ਸਭ ਨੂੰ ਪਤਾ। ਤੇ ਇਹ ਮੀਟਿੰਗਾਂ, ਇਹ ਬਿਆਨਬਾਜ਼ੀਆਂ ਠੀਕ ਨੇ, ਇਹਨਾਂ ਵਿੱਚ ਕੁਛ ਹੱਦ ਤੱਕ ਲੋਕ ਭਲਾਈ ਦੀ ਗੱਲ ਹੋ ਸਕਦੀ ਹੈ। ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ 'ਚ ਕਿਸੇ ਨੇ ਲਿਖਿਆ ਨਹੀਂ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨਾ। ਦੁਨੀਆਂ ਭਰ ਦਾ ਕਿਸੇ ਦਾ ਵੀ ਮੈਨੀਫੈਸਟੋ ਕੱਢ ਲਓ। ਸੋ ਲਿਖਿਆ, ਬੋਲਿਆ, ਸੁਣਿਆ ਤੇ ਅਸਲ ਵਿੱਚ ਕੀ ਕੀਤਾ, ਇਹਨਾਂ 'ਚ ਫਰਕ ਹੈ। ਸੋ ਵਕਤੀ ਤੌਰ ਤੇ ਕੱਲ ਰਾਤ ਦੀ ਮੇਰੇ ਜਰਨਲਿਸਟਾਂ ਦੇ ਗਰੁੱਪ ਦੇ ਵਿੱਚ ਬਹੁਤ ਲੰਬੀ ਡਿਬੇਟ ਚੱਲੀ, ਕਹਿੰਦੇ ਭਾਰਤ ਕਦੋਂ ਦੀ ਸੂਚੀਆਂ ਦੇ ਰਿਹਾ ਕਿ ਸਾਡੇ ਮੋਸਟ ਵਾਂਟਡ ਬੰਦੇ ਤੁਹਾਡੇ ਕੋਲ ਹਾਰਬਰ ਕੀਤੇ ਆ, ਅਸੀਂ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਵੀ ਆਹ ਭੇਜਿਆ, ਆਹ ਭੇਜਿਆ, ਆਹ ਭੇਜਿਆ, ਕੈਨੇਡਾ ਉਹਨਾਂ ਨੂੰ ਜਾਣ ਬੁੱਝ ਕੇ ਰੋਕ ਰਿਹਾ, ਸਿਟੀਜ਼ਨ ਬਣਾ ਕੇ ਇਹ ਕਰ ਰਿਹਾ, ਇਨਵੈਸਟੀਗੇਸ਼ਨ ਚ ਕੋਆਪਰੇਟ ਨਹੀਂ ਕਰ ਰਿਹਾ। ਔਰ ਦੁਨੀਆਂ ਭਰ ਦੇ ਵਿੱਚ ਜੇ ਅਸੀਂ ਅੱਤਵਾਦ ਮੁਕਾਉਣ ਦੀ ਜਾਂ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਨੂੰ ਰੋਕਣਾ, ਹਰ ਤਰ੍ਹਾਂ ਦੇ ਲੌਜਿਕ ਨੇ, ਉਧਰ ਉਹਨਾਂ ਨੇ ਦੇ ਤੇ, ਇੱਧਰ ਇਹਨਾਂ ਨੇ ਦੇ ਤੇ। ਸੋ ਇਸ ਕਹਾਣੀ ਨੂੰ ਜੇ ਸਬਰ ਨਾਲ ਡਿਸਕਸ ਕਰਾਂਗੇ, ਕਹਾਣੀ ਕੁਛ ਹੋਰ ਨਿਕਲੇਗੀ। ਹੁਣ ਸੈਪਰੇਟਿਸਟ ਮੂਵਮੈਂਟ ਹੈ, ਕਿਸ ਕੰਟਰੀ ਤੋਂ ਚੱਲ ਰਹੀ ਹੈ, ਤੇ ਜੇ ਕਿਸੇ ਹੋਰ ਕੰਟਰੀ ਚ ਬੈਠ ਕੇ ਕੋਈ ਕਰਦਾ, ਇਹ ਵੀ ਗੱਲ ਆ ਜਾਂਦੀ ਹੈ। ਹੁਣ ਇੱਕ ਫੋਰਨ ਇੰਟਰਵੈਂਸ਼ਨ ਦੀ ਗੱਲ ਆਉਂਦੀ ਹੈ, ਤੇ ਇਸੇ ਵਿੱਚ ਉਸਾਮਾ ਬਿਨ ਲਾਦੇਨ ਦਾ ਕਤਲ ਦੀ ਐਗਜ਼ਾਮਪਲ ਲਾ ਕੇ ਦੇਖ ਲੈਂਦੇ ਹਾਂ। ਬਈ ਅਸੀਂ ਨਹੀਂ ਬੋਲ ਸਕਦੇ, ਅਸੀਂ ਅਣਜਾਣ ਛੋਟੇ ਮੋਟੇ ਬੰਦੇ, ਛੋਟੇ ਮੋਟੇ ਹੋਸਟ, ਇੰਨਾ ਸੱਚ ਨਹੀਂ ਬੋਲ ਸਕਦੇ। ਤੇ ਉਹ ਵੀ ਉਹੀ ਬੋਲ ਰਹੇ ਜਿਹੜੇ ਉਹਨਾਂ ਨੇ 50 ਸਾਲ ਬਾਅਦ ਰਿਲੀਜ਼ ਕੀਤਾ, 25 ਸਾਲ ਬਾਅਦ ਜਿਹਦੇ ਡਾਕੂਮੈਂਟ ਰਿਲੀਜ਼ ਕੀਤੇ ਆ, 25 ਸਾਲ ਬਾਅਦ ਇਸ ਖ਼ਬਰ ਦਾ ਵੀ ਸੱਚ ਸਾਹਮਣੇ ਆ ਜਾਣਾ। ਪਰ 25 ਸਾਲ ਤੇ ਅਸੀਂ ਅੱਜ ਡਿਸਕਸ ਕਰਨ ਲੱਗ ਗਏ, ਕਿਉਂਕਿ ਰੀਅਲ ਡਾਕੂਮੈਂਟਸ ਤਾਂ ਕਿਸੇ ਨੇ ਦਿਖਾਈ ਨਹੀਂ ਆਪਾਂ ਨੂੰ। ਮੰਗ ਕੇ ਦੇਖ ਲਓ ਜੇ ਰਮਨ ਝੂਠਾ ਲੱਗਦਾ, ਉਹ ਤਾਂ ਸੋ ਹੀ ਉਹਨਾਂ ਨੇ ਉਹਦੇ ਤੇ ਚੱਕੀ ਹੋਈ ਹੈ ਨਾ। ਸੀਕ੍ਰੇਸੀ ਦੀ ਓਥ ਹੈ, ਸੀਕ੍ਰੇਸੀ ਦੀ ਓਥ ਲੈ ਕੇ ਹੀ ਪ੍ਰਾਈਮ ਮਿਨਿਸਟਰ ਬਣੇਗਾ ਬੰਦਾ। ਸਾਨੂੰ ਆਪਣੀਆਂ ਕੰਸਟੀਟਿਊਸ਼ਨਲ ਸਟਰਕਚਰ, ਪੋਲੀਟੀਕਲ ਸਿਸਟਮ ਦਾ ਸਟਰਕਚਰ ਵੀ ਦੇਖਣਾ ਪੈਣਾ। ਹੁਣ ਆਪਾਂ ਸਿੰਪਲ ਇੱਕ ਮੈਂ ਖ਼ਬਰ ਦੀ ਗੱਲ ਕਰਦਾ, ਸਿੰਪਲ ਖ਼ਬਰ ਦੀ ਗੱਲ ਕਰਦਾ ਕਿ ਜਸਟਿਨ ਟਰੂਡੋ ਇਜ਼ ਐਕਿਊਜ਼ਿੰਗ ਦੀ ਗਵਰਨਮੈਂਟ ਆਫ ਇੰਡੀਆ, ਦੋਸ਼ ਲਾ ਰਹੇ ਨੇ, ਇਜ਼ ਨਾਟ ਪ੍ਰੈਜ਼ੈਂਟਿੰਗ ਦਾ ਫੈਕਟਸ, ਆਪਾਂ ਜੰਪ ਨਹੀਂ ਕਰਨਾ, ਆਫ ਇਨਵੋਲਵਮੈਂਟ ਇਨ ਦੀ ਫੇਟਲ ਸ਼ੂਟਿੰਗ ਆਫ ਅ ਕੈਨੇਡੀਅਨ ਸਿੱਖ ਲੀਡਰ, ਅ ਕਲੇਮ ਦੈਟ ਵਿਲ ਹੈਵ that will have seismic effects on an already shaking bilateral relationship. ਇਹਦੇ ਇੰਪੈਕਟ ਪੈਣਗੇ, ਸੋ ਇੰਪੈਕਟ ਉਧਰ ਜਾ ਰਿਹਾ, ਠੀਕ ਹੈ ਜੀ। ਹੁਣ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਵਾਜ ਬ੍ਰੇਜ਼ਨਲੀ ਸ਼ੋਟ ਡੈਡ ਆਊਟਸਾਈਡ ਅ ਸਿੱਖ ਟੈਂਪਲ ਇਨ ਸਰੀ BC, ਠੀਕ ਹੈ ਜੀ। ਹੁਣ ਕਿੰਨੀ ਕਿੰਨੀ ਇਨਫੋਰਮੇਸ਼ਨ ਹੈ ਉਹਦੇ ਤੇ ਗੱਲ ਕਰਾਂਗੇ। ਇਹਨਾਂ ਨੇ ਸਿੱਖ ਹੋਮਲੈਂਡ ਦੀ ਗੱਲ ਕਰਦਿਆਂ ਕਿ ਇੰਡੀਪੈਂਡੈਂਟ ਖਾਲਿਸਤਾਨੀ ਸਟੇਟ ਚਾਹੀਦੀ ਹੈ, ਉਹ ਵੀ ਆਊਟ ਆਫ ਦੀ ਪ੍ਰੈਜੈਂਟ ਐਗਜ਼ਿਸਟਿੰਗ ਪੰਜਾਬ ਹੈ, ਜਿਹੜਾ ਭਾਰਤ ਦਾ ਪੰਜਾਬ ਹੈ, ਉਹਦੇ ਵਿੱਚ ਦੀ ਉਹ ਉਹਦੇ ਤੇ ਫਾਈਟ ਕਰ ਰਹੇ ਆ। ਭਾਰਤ ਦੀ ਸਰਕਾਰ ਨੇ ਉਹਨੂੰ ਅੱਤਵਾਦੀ ਐਲਾਨਿਆ ਹੋਇਆ ਸੀ, ਠੀਕ ਆ, ਉਹਦੇ ਸਿਰ ਤੇ ਇਨਾਮ ਰੱਖਿਆ ਹੋਇਆ ਸੀ, ਤੇ ਇੱਥੇ ਵੀ ਮੰਦਰਾਂ ਦੇ ਉੱਪਰ ਡੀਫੇਮੇਸ਼ਨ ਕਰਨ ਦੇ ਇੰਸੀਡੈਂਟ ਹੋ ਰਹੀਆਂ ਨੇ, ਇਹਦੇ ਵਿੱਚ ਬੜੇ ਸ਼ਰਾਰਤੀ ਅਨਸਰ ਕੰਮ ਕਰਦੇ ਆ। ਅੱਜ ਦੀਆਂ ਖ਼ਬਰਾਂ ਨਾ ਪੜੋ, ਸਿਰਫ ਤਮਸ TV ਸੀਰੀਅਲ ਦੇਖ ਲਓ, ਬਿਨਾਂ ਦਾ 8-10 ਕਿਸ਼ਤਾਂ ਹੀ ਆਉਂਦੀਆਂ ਅੱਧੇ ਅੱਧੇ ਘੰਟੇ ਦੀਆਂ। ਉਹਦੇ ਪਹਿਲੇ ਸੀਨ ਦੇ ਉੱਤੇ ਪਹਿਲਾ ਐਪੀਸੋਡ ਹੀ ਲਾ ਕੇ ਦੇਖ ਲਓ ਤਮਸ ਦਾ, ਇੱਕ ਮਸੀਤ ਦੇ ਬਾਹਰ ਸੂਰ ਮਰਵਾ ਕੇ ਇੱਕ ਗਰੀਬ ਆਦਮੀ ਤੋਂ ਸਟਾਇਆ ਓਮਪੁਰੀ ਤੋਂ, ਤੇ ਉਹ ਤੋਂ ਬਾਅਦ ਉਹ ਕਿੱਥੇ ਤੱਕ ਕਹਾਣੀ ਜਾਂਦੀ ਹੈ, ਇਹਨਾਂ ਨੂੰ ਪਤਾ ਵੀ ਕਿਵੇਂ ਲੋਕਾਂ ਨੇ ਲੜਨਾ। ਮੈਂ ਸਿਰਫ ਤੇ ਸਿਰਫ ਇਹ ਦੇਖਣਾ ਚਾਹੁੰਦਾ ਹਾਂ ਕਿ ਟਰੂਡੋ ਸਾਹਿਬ ਜੀ ਕਹਿੰਦੇ ਕੈਨੇਡਾ ਦਾ ਨੈਸ਼ਨਲ ਸਿਕਿਉਰਿਟੀ ਐਪਰੇਟਸ ਹੈਜ਼ ਰੀਜ਼ਨਸ ਟੂ ਬਿਲੀਵ, ਉਹਨਾਂ ਕੋਲ ਇੰਨੇ ਕੁ ਕਾਰਨ ਹੈਗੇ ਆ ਇਸ ਗੱਲ ਨੂੰ ਮੰਨਣ ਦੇ, ਸਟਰੋਂਗ ਐਵੀਡੈਂਸ ਟੂ ਸੇ ਦੋਨਾਂ ਚ, ਕਿਉਂਕਿ ਐਵੀਡੈਂਸ ਹੋਊਗਾ ਉਹ ਆਉਂਦੇ ਦਿਨਾਂ ਚ ਦੇਣਗੇ। ਪਰ ਜਿਹੜੀ ਅੱਜ ਗੱਲ ਕਹੀ ਗਈ ਹੈ, ਅੱਜ ਦੀ ਗੱਲ ਤੇ ਆਪਾਂ ਖੜਦੇ ਹਾਂ, ਏਜੰਟਸ ਆਫ ਦੀ ਇੰਡੀਅਨ ਗਵਰਨਮੈਂਟ ਕੈਰੀਡ ਆਊਟ ਦੀ ਕਿਲਿੰਗ ਆਫ ਦਿਸ ਕੈਨੇਡੀਅਨ ਸਿਟੀਜ਼ਨ ਹੂ ਆਲਸੋ ਸਰਵਡ ਐਜ ਦੀ ਪ੍ਰੈਸੀਡੈਂਟ ਆਫ ਦਿਸ ਸਰੀਜ਼ ਗੁਰੂ ਨਾਨਕ ਸਿੱਖ ਗੁਰਦੁਆਰਾ, ਠੀਕ ਹੈ ਜੀ। ਤੁਹਾਡੀ ਗੱਲ ਇੱਥੇ ਤੱਕ ਹੈਗੀ ਹੈ। ਆਪਾਂ ਸਾਰੀਆਂ ਸਰਕਾਰਾਂ ਦੇ ਇੱਕ ਸਿਸਟਮ ਹੈ ਜੀ, ਤੁਸੀਂ ਵੀ ਜਾਣਦੇ ਹੋ ਕਿ ਜਿੰਨੇ ਜਸੂਸ ਭੇਜੇ ਜਾਂਦੇ ਆ ਗਰੀਬ ਘਰਾਂ ਦੇ ਮੁੰਡੇ, ਉਹ ਦੋ ਤਿੰਨ ਤਰ੍ਹਾਂ ਮੋਟੀਵੇਟ ਹੁੰਦੇ ਆ, ਜਾਂ ਤਾਂ ਉਹ ਲਾਲਚ ਚ ਆ ਜਾਂਦੇ ਆ, ਜਾਂ ਉਹਨਾਂ ਨੂੰ ਦੇਸ਼ ਭਗਤੀ ਦਾ ਟੀਕਾ ਲਾ ਦਿਓ, ਜਾਂ ਉਹਨਾਂ ਨੂੰ ਧਰਮ ਦਾ ਟੀਕਾ ਲਾ ਦਿਓ, ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਇਸ ਮੂਵਮੈਂਟ ਤੇ ਲਿਆਓ ਕਿ ਤੂੰ ਦੂਜੇ ਦੇਸ਼ ਚ ਜਾ ਕੇ ਆਪਣੇ ਧਰਮ ਲਈ, ਆਪਣੇ ਦੇਸ਼ ਲਈ, ਜਾਂ ਪੈਸਿਆਂ ਵਾਸਤੇ ਕਿਸੇ ਤਰ੍ਹਾਂ ਵੀ ਬੰਦੇ ਨੂੰ ਮੋਟੀਵੇਟ ਕਰਕੇ ਏਜੰਸੀ ਕੰਮ ਕਰਦੀਆਂ ਨੇ, ਦੂਜੇ ਮੁਲਕ ਚ ਬੰਦਾ ਭੇਜ ਦਿੰਦੀਆਂ, ਪਰ ਉਸ ਬੰਦੇ ਨੂੰ ਉਸ ਮੁਲਕ ਨਾਲ ਲਿੰਕ ਕਰਨਾ ਬਹੁਤ ਔਖਾ ਹੁੰਦਾ, ਕਿਉਂਕਿ ਪਹਿਲਾਂ ਹੀ ਇਹ ਗੱਲ ਤੈਅ ਹੋਈ ਹੁੰਦੀ ਹੈ ਕਿ ਜੇ ਫੜਿਆ ਗਿਆ ਮਰ ਗਿਆ ਤਾਂ ਅਸੀਂ ਤੇਰੇ ਨਾਲ ਤੁਹਾਡਾ ਕੋਈ ਸੰਬੰਧ ਨਹੀਂ, ਤੇ ਨਾ ਹੀ ਉਹ ਆਪਣੇ ਸਿੱਧੀਆਂ ਕਾਲਾਂ ਕਰਦੇ ਨੇ ਕਿਹੜੇ ਬੰਦੇ ਨੇ ਕਿਹਨੂੰ ਕਲਟੀਵੇਟ ਕਰਕੇ ਕਿੱਧਰ ਕੰਡੋਇਟ ਬਣਾਉਣਾ। ਜਿੰਨੀ ਕੁ ਅਸੀਂ ਬਾਹਰੋਂ ਬਾਹਰੋਂ ਇਹ ਸਿਸਟਮ ਨੂੰ ਦੇਖਿਆ, ਇਹ ਚ ਕਿਸੇ ਦੀ ਕਦੇ ਪੂਛ ਨਹੀਂ ਫੜੀ ਗਈ। ਆਪਾਂ ਵੀ ਜਾਣਦੇ ਹੀ ਆ ਕਿ ਡਿਪਲੋਮੈਟਿਕ ਰਿਲੇਸ਼ਨ ਨੇ, ਹੋਰ ਗੱਲਾਂ ਚੱਲਦੀਆਂ, ਇਹ ਕਿਤੇ ਅੱਜ ਗੱਲ ਵਾਪਰੀ ਹੈ ਕਿ ਦੇਸ਼ਾਂ ਦਾ ਤੰਤਰ ਕਿਵੇਂ ਚੱਲਦਾ। ਪਾਕਿਸਤਾਨ ਇੰਡੀਆ 20 ਵਾਰ ਰੋਜ਼ ਦਿਨ ਚ ਇੱਕ ਦੂਜੇ ਨੂੰ ਅਕਿਊਜ਼ ਕਰ ਦਿੰਦੇ, ਪਰ ਜਦੋਂ ਗੱਲ ਕਰਨਗੇ ਮਿੱਤਰ ਬਣਾ ਲੈਣਾ, ਅੱਧੇ ਘੰਟਾ ਨਹੀਂ ਲੱਗਣਾ ਇਹਨਾਂ ਨੇ, ਜਦੋਂ ਕਹਿ ਦੇਣਾ ਭਾਰਤ ਨਾਲ ਸਾਡੀਆਂ ਬੜੀਆਂ ਸਾਂਝਾਂ ਨੇ, ਇਹ ਮਹਾਤਮਾ ਬੁੱਧ ਗੁਰੂ ਨਾਨਕ ਦੇਵ ਦੀ ਧਰਤੀ ਹੈ, ਇਸ ਧਰਤੀ ਤੇ ਪੈਰ ਰੱਖਦੇ ਆ, ਮੇਰਾ ਮਨ ਬਾਗ ਬਾਗ ਹੋ ਗਿਆ ਤੇ ਮੇਰੇ ਮਨ ਚ ਪਵਿੱਤਰ ਹਵਾਵਾਂ ਚੱਲਣ ਲੱਗ ਗਈਆਂ। ਮੈਂ ਬਿਲਕੁਲ ਸਟੇਟਮੈਂਟ ਦੇਵਾਂ, ਮੈਂ ਕੀਨੀਆ ਚ ਉਤਰ ਗਿਆ ਪ੍ਰਾਈਮ ਮਿਨਿਸਟਰ, ਕੀਨੀਆ ਨਾਲ ਸਾਂਝ ਵੀ ਕੱਢ ਲੂੰਗਾ ਮੈਂ, ਦੁਸ਼ਮਣੀ ਦੇ ਬਿਆਨ ਦੇ ਦੇਣਾ ਕਿ ਸਮੇਂ ਸਮੇਂ ਤੇ ਇੱਥੇ ਇਹੋ ਜਿਹੇ ਵੀ ਲੋਕਾਂ ਦੀ ਸਰਕਾਰ ਆਉਂਦੀ ਰਹੀ ਆ ਜਿਹਦੇ ਸਾਡੇ ਦੋਨਾਂ ਦੇਸ਼ਾਂ ਦੇ ਸੰਬੰਧ ਅਸੁਖਾਵੇਂ ਵੀ ਬਣਾਏ ਨੇ, ਤੇ ਆਪਣੇ ਦੇਸ਼ ਦੀ ਰੱਖਿਆ ਦੇ ਵਾਸਤੇ ਮੈਨੂੰ ਨਾ ਚਾਹੁੰਦੇ ਹੋਇਆ ਵੀ ਤੁਹਾਡੇ ਦੇਸ਼ ਦੇ ਨਾਲ ਆਪਣੇ ਸੰਬੰਧ ਕੁਛ ਦੇਰ ਲਈ ਰੋਕਣੇ ਪੈ ਗਏ। ਟੈਕਨੀਕਲ ਸਟੇਟਮੈਂਟ ਆ, ਪੜ੍ਹ ਪੜ੍ਹ ਕੇ ਸਾਨੂੰ ਵੀ ਆ ਗਈਆਂ ਬੋਲਣੀਆਂ। ਸੋ ਉਹ ਗੱਲਾਂ ਦੇ ਵਿੱਚੋਂ ਹੁਣ ਇਹ ਹੈ ਕਿ ਨਤੀਜਾ ਕੀ ਨਿਕਲਦਾ, ਇੰਟੈਲੀਜੈਂਸ ਕਿੱਥੇ ਤੱਕ ਜਾ ਕੇ ਇਸ ਕਤਲ ਨੂੰ ਕਿਵੇਂ ਸਾਬਤ ਕਰਦੀ ਹੈ, ਔਰ ਇਸ ਕਤਲ ਦਾ ਇੰਡੀਆ ਦੀ ਇਲੈਕਸ਼ਨ ਤੱਕ ਜੇ ਜੋੜ ਕੇ ਦੇਖਣਾ, ਇਹ ਅੱਗੇ ਵੀ ਖਾਲਿਸਤਾਨ ਨਾਲ ਜੁੜੀਆਂ ਗੱਲਾਂ ਨਿਕਲੀਆਂ ਨੇ, ਤੇ ਖਾਲਿਸਤਾਨ ਦੇ ਨਾਲ ਆਪਣੀ ਦੇਸ਼ ਭਗਤੀ ਵੀ ਕਾਇਮ ਹੁੰਦੀ ਹੈ। ਹਰ ਦੇਸ਼ ਨੂੰ ਬਈ ਬਾਹਰ ਦੁਸ਼ਮਣਾਂ ਦੀ ਲੋੜ ਹੈ, ਹਰ ਦੇਸ਼ ਨੂੰ, ਹਰ ਦੇਸ਼ ਦਾ ਜਿਹੜਾ ਮਾੜਾ ਹਾਕਮ ਹੋਊਗਾ ਜਾਂ ਜਿਹੜੀਆਂ ਲੋਕ ਪੱਖੀ ਸਰਕਾਰਾਂ ਨੇ, ਉਹਨਾਂ ਨੂੰ ਬਾਹਰ ਦੁਸ਼ਮਣਾਂ ਦੀ ਲੋੜ ਪੈਂਦੀ ਹੈ। Every country needs to have an enemy from which I am going to protect you, so I would be the leader. Har leader is tarah ke eh dawa kar raha hai ki main tuhanu bachaun aaya, pedo main tuhanu maran nahi danda. So oh tancha oh oh larger structure oh kam karda hai. Vakti taur de utte hun dekh lende hai ki Canada de baaki tarah ne vi keha ਭਾਰਤ ਸਰਕਾਰ ਇਹ ਦੇਖ, ਮੈਂ ਆਪਾਂ ਕੌਣ ਬੈਠੇ ਹਾਂ ਕਿ ਅਸੀਂ ਕੈਨੇਡਾ ਨੂੰ ਜਾਂ ਭਾਰਤ ਨੂੰ ਕੰਡੋਨ ਕਰ ਦਈਏ ਕਿ ਭਾਰਤ ਐਸਾ ਬਿਲਕੁਲ ਨਹੀਂ ਕਰ ਸਕਦਾ। ਭਾਰਤ ਵਿੱਚ 100 ਕਿਸਮ ਦੀ ਗੱਲ ਵਾਪਰੀ ਹੈ, ਭਾਰਤ ਦੀ ਸਰਕਾਰ ਲੋਕਾਂ ਦੇ ਕਿੰਨੇ ਕੁ ਹੱਕਾਂ 'ਚ ਖੜੀ ਆ, ਜਾਂ ਕੈਨੇਡਾ ਦੀ ਸਰਕਾਰ ਲੋਕਾਂ ਵਾਸਤੇ ਕਿੰਨਾ ਕੁ ਮਰੇ ਪਏ ਆ, ਉਹ ਤਾਂ ਬਾਅਦ 'ਚ ਹੀ ਪਤਾ ਲੱਗਦਾ ਵੀ ਅੰਦਰ ਖਾਤੇ ਕਿਹਨੂੰ ਕਿਹਨੂੰ ਡੀਲ ਕਰਾਤੀਆਂ, ਕਿਹਦੇ ਕਿਹਦੇ ਭਲੇ ਕਰਤੇ, ਉਹ ਲੋਕ ਕੀ ਜਾਣਦੇ ਨਹੀਂ। ਹੁਣ ਲੋਕਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਗਿਆ। ਹੁਣ ਕਹਿੰਦੇ ਐਨੀ ਇਨਵੋਲਵਮੈਂਟ ਆਫ ਅ ਫੋਰਨ ਗਵਰਨਮੈਂਟ ਇਨ ਕਿਲਿੰਗ ਆਫ ਅ ਕੈਨੇਡੀਅਨ ਸਿਟੀਜ਼ਨ ਔਨ ਕੈਨੇਡੀਅਨ ਸੋਇਲ ਇਜ਼ ਐਨ ਅਨਐਕਸੈਪਟੇਬਲ ਵਾਇਲੇਸ਼ਨ ਆਫ ਆਵਰ ਸੋਵਰਨਿਟੀ, ਇਟ ਇਜ਼ ਕੰਟਰੇਰੀ ਟੂ ਦੀ ਫੰਡਾਮੈਂਟਲ ਰੂਲਸ ਬਾਏ ਵਿਚ ਫਰੀ ਓਪਨ ਐਂਡ ਡੈਮੋਕ੍ਰੇਟਿਕ ਸੋਸਾਇਟੀਜ਼ ਕੰਡਕਟ ਦੈਮਸੈਲਵਸ। ਬਿਲਕੁਲ ਠੀਕ ਗੱਲ ਹੈ, ਪਰ ਜੇ ਹੁਣ ਇਸੇ ਤਰ੍ਹਾਂ ਹੀ ਇਹਦੇ ਨਾਲ ਓਸਾਮਾ ਦੀ ਥਿਊਰੀ ਲਾ ਲਓ ਜਾਂ ਤੁਸੀਂ ਇਰਾਕ ਦੇ ਹਮਲੇ ਦੀ ਲਾ ਲਓ, ਕੀ ਉਹ ਜਾਇਜ਼ ਹੈ? ਆਪਾਂ ਕਿਸੇ ਕੰਟਰੀ ਚ ਕਿਹਾ ਵੀ ਉੱਥੇ ਤਾਂ ਭਾਈ ਬੜਾ ਮਾੜਾ ਬੰਦਾ ਬੈਠਾ, ਉਹਨੇ ਸਾਡੇ ਤੇ ਹਮਲਾ ਕੀਤਾ, ਉੱਥੇ ਜਾ ਕੇ ਹਮਲਾ ਕਰਨਾ, ਮਤਲਬ ਸੋਵਰਨਿਟੀ ਦੀ ਡੈਫੀਨੇਸ਼ਨ ਵੀ ਬਦਲ ਜਾਣੀ ਹੈ, ਲੋਕਤੰਤਰ ਦੀ ਵੀ ਬਦਲ ਜਾਣੀ ਹੈ, ਫੋਰਨ ਇੰਟਰਵੈਂਸ਼ਨ ਦੀ ਬਦਲ ਜਾਂਦੀ ਹੈ, ਇੱਕ ਦੂਜੇ ਦੇ ਦੇਸ਼ 'ਚ ਜਾ ਕੇ ਸਿੱਧੀਆਂ ਵੋਟਾਂ ਮੰਗਣ ਲੱਗ ਗਏ ਅਬ ਕੀ ਵਾਰ ਟਰੰਪ ਸਰਕਾਰ, ਇੱਦਾਂ ਦੀਆਂ ਗੱਲਾਂ ਸਾਰਾ ਕੁਛ ਵਾਪਰ ਰਿਹਾ। ਸੋ ਅੱਖਾਂ ਦੇ ਮੂਹਰੇ ਹੀ ਲੋਕਾਂ ਨੂੰ ਇੱਕ ਡਰਾਮਾ ਬਣਾ ਕੇ ਦਿੱਤਾ ਜਾ ਰਿਹਾ, ਉਹ 'ਚ ਸਿਰਫ ਇੱਕ ਚੀਜ਼ ਦੀ ਗੌਰ ਕਰੋ, ਡੋਂਟ ਲਿਸਨ ਟੂ ਦ ਟੂਡੇਜ਼ ਨਿਊਜ਼। ਅੱਜ ਦੀ ਖਬਰ 'ਚ ਕੁਛ ਨਹੀਂ ਪਿਆ, ਪੋਲੀਟਿਕਸ ਦੇ ਵਿੱਚ ਨਥਿੰਗ ਹੈਪਨਸ, ਕਹਿੰਦੇ ਅਚਾਨਕ ਕੁਛ ਨਹੀਂ ਹੁੰਦਾ, ਇਟ ਇਜ਼ ਵੈਲ ਡਿਜ਼ਾਈਨਡ। ਜੇ ਇਹ ਚੀਜ਼ਾਂ ਇਸ ਰੂਪ 'ਚ ਆ ਕੇ, ਉਹ ਕਹਿੰਦੇ ਇਸ ਤਰ੍ਹਾਂ ਟਰੂਡੋ ਸਾਹਿਬ ਜਦੋਂ ਆਏ ਸੀ ਉਹਨਾਂ ਨੂੰ ਬੈਠ ਕੇ ਗਿਆ ਵੀ ਤੁਹਾਡੀ ਧਰਤੀ ਤੋਂ ਭਾਈ ਭਾਰਤ ਦੇ ਖਿਲਾਫ਼ ਐਂਟੀ ਇੰਡੀਆ ਗਤੀਵਿਧੀਆਂ ਹੁੰਦੀਆਂ ਨੇ, ਅਸੀਂ ਤਾਂ ਉਦੋਂ ਵੀ ਉਹਨਾਂ ਨੂੰ ਕਿਹਾ ਸੀਗਾ ਵੀ ਆਪਣੇ ਦੇਸ਼ 'ਚ ਕੰਟਰੋਲ ਕਰੋ। ਉਹ ਆਪਣੀ ਥਾਂ ਬਿਆਨ ਦੇਣਗੇ, ਐਕਸਟਰਨਲ ਅਫੇਅਰ ਦੇ ਆਪਣੇ ਬਿਆਨ ਨੇ ਕਿ ਅਸੀਂ ਇੰਨੇ ਲੰਮਿਆਂ ਦੀ ਸੂਚੀ ਦਿੱਤੀ ਹੋਈ ਹੈ, ਇੰਡੀਆ ਦੀ ਬਲੈਕ ਲਿਸਟ ਦਿੱਤੀ ਹੋਈ ਹੈ ਕਿ ਤੁਹਾਡੇ ਦੇਸ਼ 'ਚ ਇੱਦਾਂ ਦੇ ਅਨਸਰ ਬੈਠੇ, ਉਹ ਆਪੋ ਆਪਣੀਆਂ ਥਿਊਰੀਆਂ ਬਣਨਗੀਆਂ। ਹੁਣ ਮੈਨੂੰ ਇਸ ਟਾਈਮ ਇਹ ਲੱਗਦਾ ਵੀ ਨਹੀਂ, ਮੈਂ ਤਾਂ ਜੀ ਮੋਦੀ ਭਗਤ ਹੂੰ, ਤਾਂ ਮੈਂ ਕਹੂੰਗਾ ਇੰਡੀਆ ਨੇ ਬਿਲਕੁਲ ਠੀਕ ਕੀਤਾ। ਹੁਣ ਮੈਂ ਕੈਨੇਡਾ ਬੈਠਾ, ਅਸੀਂ ਜਿਸ ਦੇਸ਼ 'ਚ ਬੈਠਾਂਗੇ ਉੱਦਾਂ ਦੀ ਗੱਲ ਕਰਾਂਗੇ। ਇਹਨੂੰ ਮੈਂ ਕਈ ਅਖਬਾਰਾਂ 'ਚੋਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਈਵਨ ਆਸਟ੍ਰੇਲੀਆ ਦੀ ਵੀ ਰਾਤ ਖਬਰ ਪੜ੍ਹੀ, ਗਾਰਡੀਅਨ ਨਿਊਜ਼ ਪੇਪਰ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਕੋਟ ਕਰਕੇ ਸਟੋਰੀ ਲਾ ਰਿਹਾ, ਉਹ ਤੁਸੀਂ ਪੜ੍ਹ ਕੇ ਦੇਖੋ। ਮੈਂ ਉਹਦੇ ਵਿੱਚ ਕੁਛ ਅੰਸ਼ ਜੇ ਕਹੂੰ ਤਾਂ ਤੁਹਾਡੇ ਨਾਲ ਉਹਦੇ ਵਿੱਚੋਂ ਸਾਂਝੇ ਵੀ ਕਰ ਲੈਂਦਾ। ਉਹ ਪੁੱਛਿਆ, ਕਹਿੰਦੇ ਜੀ ਤੁਸੀਂ ਤਾਂ ਪਿੱਛੇ ਜੇ ਮੋਦੀ ਨੂੰ ਇੱਕ ਵਾਰੀ ਆਏ ਸੀ ਇੱਥੇ ਇੱਕ ਸਟੇਡੀਅਮ 'ਚ ਜਿੱਥੇ ਉਹ ਕਿਹੜਾ ਰੌਕ ਮਿਊਜ਼ਿਕ ਦੇ ਸੈਬਸਟੀਅਨ ਪਤਾ ਨਹੀਂ ਕਿਹੜਾ ਗਾਇਕ ਆ ਉੱਥੇ ਉਹ ਆ ਕੇ ਗਿਆ ਤੇ ਉਹ ਤੋਂ ਬਾਅਦ ਕਹਿੰਦੇ ਮੋਦੀ ਆਇਆ ਸੀ ਤੁਸੀਂ ਤਾਂ ਮੋਦੀ ਨੂੰ ਤਾਂ ਦਾ ਬੌਸ ਕਹਿਤਾ ਸੀ ਅਰੇ ਮਾਲਿਕ ਜਿਵੇਂ ਮਾਈ ਬਾਪ ਕਹਿੰਦੇ ਨੇ ਮਾਲਿਕ ਹਨਾ ਮਾਲਿਕ ਆਪ ਮਾਲਿਕ ਹੋ ਜੀ ਆਪ ਕੁਛ ਵੀ ਕਰ ਸਕਦੇ ਹੋ ਮਾਲਕ ਜਿਵੇਂ ਆਪਾਂ ਹਰੇਕ ਨੂੰ ਕਹਿ ਦਿੰਦੇ ਖੁਸ਼ਾਮ ਦੇ ਤੌਰ ਤੇ ਉੱਥੇ ਅੰਗਰੇਜ਼ੀ ਚ ਬੌਸ ਕਹਿਤਾ ਕਹਿੰਦੇ ਤੁਸੀਂ ਦਾ ਬੌਸ ਕਿਹਾ ਸੀ ਤੇ ਹੁਣ ਮੋਦੀ ਵਾਲੇ ਜੋ ਐਮ ਆਈ ਦੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਆਸਟ੍ਰੇਲੀਆ ਨਾਲ ਨਿਊਜ਼ੀਲੈਂਡ ਨਾਲ ਇੰਗਲੈਂਡ ਫਰਾਂਸ ਤੇ ਆਈ ਥਿੰਕ ਕੈਨੇਡਾ ਜਾਂ ਚਾਰ ਪੰਜ ਕੰਟਰੀ ਵੀ ਆਪਣੀ ਇੰਟੈਲੀਜੈਂਸ ਸਾਂਝੀ ਕਰਦੇ ਆ ਇਹਨਾਂ ਨੇ ਯੂਕੇ ਫਰਾਂਸ ਸਾਰਿਆਂ ਨੇ ਕੀਤੀ ਆ ਪੱਛਮੀ ਦੇਸ਼ਾਂ ਨੇ ਇਹ ਇਨਫੋਰਮੇਸ਼ਨ ਪੱਛਮੀ ਦੇਸ਼ਾਂ ਚ ਆਸਟ੍ਰੇਲੀਆ ਵੀ ਆ ਜਾਂਦਾ ਹਾਲਾਂਕਿ ਉਹ ਪੱਛਮ ਚ ਨਹੀਂ ਸਾਊ ਪੂਰਬ ਦੇ ਉਹ ਜਾ ਕੇ ਸਾਊਥ ਵੱਲ ਜਾ ਕੇ ਪੈਂਦਾ ਉਹਨੂੰ ਵੀ ਛੱਡ ਦੋ ਪ੍ਰਾਈਮ ਮਿਨਿਸਟਰ ਨੂੰ ਪੁੱਛਿਆ ਗਿਆ ਵੀ ਤੁਸੀਂ ਇਸੇ ਬੰਦੇ ਨੂੰ ਦਬੌਸ ਕਹੇ ਜਾਂਦੇ ਹੋ ਤੇ ਇਹਨਾਂ ਦੇ ਜਦੋਂ ਮਨੁੱਖੀ ਅਧਿਕਾਰ ਤੁਹਾਨੂੰ ਭੁੱਲ ਜਾਂਦੇ ਆ ਗੁਜਰਾਤ ਦੇ ਦੰਗੇ ਆ ਉਹ ਤਾਂ ਤੇਰੇ ਤੇ ਉਹਦੇ ਦੋਨਾਂ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲੇ ਸਾਲ 2002 ਦੇ ਹੋਇਆ ਫਰਵਰੀ ਦੇ ਫਰਵਰੀ 2002 ਦੇ ਦੰਗਿਆਂ ਬਾਰੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਵੀ ਨਹੀਂ ਪਤਾ ਤੇ ਇੰਡੀਅਨ ਪ੍ਰਾਈਮ ਮਿਨਿਸਟਰ ਨੂੰ ਨਹੀਂ ਪਤਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਨਹੀਂ ਪਤਾ ਡੋਨਲਡ ਟਰੰਪ ਨੂੰ ਨਹੀਂ ਪਤਾ ਨਾ ਜੋ ਬਾਈਡਨ ਨੂੰ ਪਤਾ ਨਾ ਵਲਾਦੀਮੀਰ ਪੁਤਿਨ ਨੂੰ ਪਤਾ ਠੀਕ ਹੈ ਜੀ ਤੇ ਉਹ ਜੇ ਉਹਨਾਂ ਦੀ ਗੱਲ ਕਰੀਏ ਜੇ ਇਫ ਯੂ ਗੋ ਬੈਕ ਇਨ ਟੂ ਦ ਹਿਸਟਰੀ ਯੂ ਡੋਂਟ ਨੋ ਵਟ ਕਾਇੰਡ ਆਫ ਦ ਪਰਸਨ ਯੂ ਆਰ ਟਾਕਿੰਗ ਅਬਾਊਟ ਔਰ ਵਟ ਕਾਇੰਡ ਆਫ ਪੋਲਿਟਿਕਸ ਦੇ ਹੈਵ ਮੇਡ ਕਦੇ ਹੀਰੋ ਕਦੇ ਜ਼ੀਰੋ ਇਹ ਬਈ ਮੈਨੂੰ ਤਾਂ ਇੱਕ ਗੱਲ ਮੇਰੀ ਜ਼ਿੰਦਗੀ ਦਾ ਫਾਰਮੂਲਾ ਵੀ ਤੁਸੀਂ ਕਿਸੇ ਵੀ ਨਿਊਜ਼ ਪੇਪਰ ਕਿਸੇ ਵੀ ਮੈਗਜ਼ੀਨ ਔਰ ਜਿਹੜੇ ਸੋ ਕਾਲਡ ਇੰਟਰਨੈਸ਼ਨਲ ਮੈਗਜ਼ੀਨ ਹੈ ਈਵਨ ਆਈ ਕੈਨ ਕੋਟ ਕਿ ਤੁਸੀਂ ਟਾਈਮ ਮੈਗਜ਼ੀਨ ਦਾ ਨਾ ਸਿਰਫ ਇੱਕ ਕੰਮ ਕਰੋ ਗੂਗਲ ਦੇ ਉੱਤੇ ਉਹਦੇ ਫਰੰਟ ਪੇਜ ਟਾਈਟਲ ਕੱਢ ਲਓ ਸਾਰਾ ਆਰਕਾਈਵ ਇਕੱਠਾ ਕਰ ਲਓ ਟਾਈਮ ਮੈਗਜ਼ੀਨ ਦੇ ਫਰੰਟ ਪੇਜ ਕੱਢੋ ਤੁਸੀਂ ਸਿਰਫ ਫਰੰਟ ਟਾਈਟਲ ਨਹੀਂ ਹੁੰਦਾ ਕਵਰ ਪੇਜ ਕਵਰ ਸਟੋਰੀ ਜਿੱਥੇ ਲੱਗਦੀ ਹੈ ਟਾਈਮ ਮੈਗਜ਼ੀਨ ਦੇ ਕਵਰ ਸਟੋਰੀ ਨੂੰ ਕੱਢ ਕੇ ਆਪਣੇ ਘਰ ਦੀ ਕੰਧ ਤੇ ਸੇਕ ਲਓ ਸੌ ਸਾਲਾਂ ਦੀ ਐਡੀਸ਼ਨ ਹੈ ਸੌ ਸਾਲਾਂ ਚ ਬਾਰਾਂ ਨਾਲ ਉਹ ਕਰਕੇ 120 ਐਡੀਸ਼ਨ ਬਣ ਜਾਣਗੇ ਸੌ ਸਾਲਾਂ ਦੇ ਇੱਕ ਸਾਲ ਚ 12 ਐਡੀਸ਼ਨ ਆ ਗਏ 120 ਐਡੀਸ਼ਨ ਤੁਹਾਨੂੰ ਕੱਟ ਕੇ ਲਾਉਣੇ ਕੰਧ ਤੇ ਔਖੇ ਨੇ ਤੁਸੀਂ ਦੇਖ ਲਿਓ ਹਰ 10 ਸਾਲਾਂ ਚ ਇੱਕ ਬੰਦਾ ਹੀਰੋ ਤੇ ਜ਼ੀਰੋ ਦਾ ਇੱਕ ਸਾਈਕਲ ਚੱਲੂਗਾ ਉਹ ਯਾਰ ਆਹ 2022 ਚ ਬੰਦਾ ਆ ਜੇ 2012 ਚ ਇਹਨੂੰ ਜਾ ਕੇ ਕਹਿਤਾ ਜੀ ਸੇਵੀਅਰ ਮਦਰ ਆਫ ਡੈਮੋਕਰੇਸੀ ਵੀ ਹੋ ਜੂਗਾ ਉਹ ਮੇਰੇ ਵੀਰੋ ਭਰਾਵੋ ਉਹਨਾਂ ਨੂੰ ਪਤਾ ਵੀ ਤੁਸੀਂ 4 ਦਿਨ ਤੋਂ ਵੱਧ ਖਬਰ ਨਹੀਂ ਪੜ ਸਕਦੇ ਤੇ ਤੁਹਾਡਾ ਰੇਡੀਓ ਚ ਵੀ ਇੱਕ ਹੋਸਟ ਨੂੰ 4 ਦਿਨਾਂ ਤੋਂ ਵੱਧ ਡਿਸਕਸ ਨਹੀਂ ਕਰ ਸਕਦੇ ਤੁਸੀਂ ਬੋਰ ਹੋ ਕੇ ਭੱਜ ਜਾਣਾ ਤੇ ਸਾਨੂੰ ਪਤਾ ਕਿ ਇਹਦਾ ਜਿਹੜਾ ਅਸਲ ਸਾਈਕਲ ਅਸੀਂ 125-150 ਸਾਲ ਦੇ ਰੋਟੇਸ਼ਨ ਤੇ ਰੱਖ ਕੇ ਪਾਇਆ ਹੋਇਆ ਉਸ ਰੋਟੇਸ਼ਨ ਤੇ ਪਾਈ ਹੋਈ ਚੀਜ਼ ਨੂੰ ਅਸੀਂ ਇਹ ਵਕਤੀ ਤੌਰ ਤੇ ਖਬਰਾਂ ਚ ਸਿਰਫ ਤੇ ਸਿਰਫ ਤੁਸੀਂ ਮੋਮੈਂਟੇਰੀਲੀ ਇਹਦੇ ਵਿੱਚੋਂ ਕਿਤੇ ਨਾ ਕਿਤੇ ਕੁਝ ਅਹਿਸਾਸ ਸਾਂਝੇ ਕਰ ਸਕਦੇ ਕਿ ਉਧਰੋਂ ਆਹ ਗੱਲ ਹੋਈ ਉਧਰੋਂ ਆਹ ਹੋਈ ਇਹਨਾਂ ਨੇ ਕਦੇ ਵੀ ਕਿਸੇ ਨੂੰ ਹੀਰੋ ਜ਼ੀਰੋ ਬਣਾ ਲੈਣਾ ਮੈਂ ਕੁੱਲ ਮਿਲਾ ਕੇ ਕਹਾਣੀ ਕਹਿ ਰਿਹਾ ਕੋਈ ਇੰਡੀਆ ਦੀ ਇਮੇਜ ਨਹੀਂ ਵਿਗੜਨ ਲੱਗੀ ਮਾਰਕੀਟ ਖੋਲੋ ਸੌਦਾ ਕਰੋ ਉਧਰ ਦੀ ਕੰਪਨੀ ਦਾ ਮਾਲ ਵਕਾਓ ਇਧਰੋਂ ਕਿਸੇ ਯਾਰ ਦੋਸਤ ਦੀ ਉੱਥੇ ਪੂਰੇ ਦੀ ਖਾਣ ਲਵਾਓ ਤੁਹਾਨੂੰ ਅੱਜ ਹੀ ਇੰਡੀਆ ਦੀ ਡੈਮੋਕਰੇਸੀ ਤੇ ਖਬਰ ਲਵਾ ਦਾਂਗੇ ਸਵੇਰ ਨੂੰ ਆਹ ਕੇਸ ਜਾਣਾ ਇਹ ਤਾਂ ਆਉਂਦੇ ਜਾਂਦੇ ਘਟਨਾਵਾਂ ਰਹਿੰਦੀਆਂ ਨੇ ਇਹ ਕਿਸੇ ਟਾਈਮ ਵੀ ਕੰਮ ਆ ਜਾਂਦੀਆਂ ਚੀਜ਼ਾਂ ਕਿਸੇ ਟਾਈਮ ਵੀ ਛੱਡ ਦਿੱਤੀਆਂ ਜਾਂਦੀਆਂ ਉਹਦਾ ਬੌਸ ਵਾਲੇ ਨੇ ਕੱਲ੍ਹ ਕਹਿੰਦਾ ਕਹਿੰਦਾ ਚਿੱਲ ਆਊਟ ਆਸਟ੍ਰੇਲੀਆ ਵਾਲੇ ਦੀ ਗਾਰਡੀਅਨ ਦੇ ਵਿੱਚ ਖਬਰ ਲੱਗੀ ਉਹ ਕਹਿੰਦੇ ਕਿ ਬਟ ਬਾਡੂ ਆਰ ਯੂ ਗੋਇੰਗ ਟੂ ਰਿਟਰੀਟ ਯੂਰ ਸਟੇਟਮੈਂਟ ਦੈਟ ਯੂ ਹੈਵ ਵਨਸ ਅਪੋਨ ਅ ਟਾਈਮ ਯੂ ਕਾਲਡ ਮਿਸਟਰ ਮੋਦੀ ਦਾ ਬੌਸ ਉਹ ਕਹਿੰਦਾ ਹੇ ਗਾਇਸ ਚਿੱਲ ਆਊਟ ਰੀਅਲੀ ਤੁਸੀਂ ਇੱਕ ਸ਼ਬਦ ਤਾਂ ਬੋਲ ਦੋ ਯਾਰ ਵੀ ਉਹਨੂੰ ਕਿਹੜੇ ਪਾਸੇ ਰੱਖਣਾ ਇਤਿਹਾਸ ਦੇ ਖਾਨੇ ਚ ਅੱਜ ਕੈਨੇਡਾ ਨਾਲ ਕੋਈ ਡੀਲ ਕਰਾ ਦੋ ਇੱਥੋਂ ਮੀਟ ਮੱਛੀ ਖਰੀਦ ਨੂੰ ਕੰਮ ਸੈੱਟ ਆ ਗਿਆ ਉਹ ਤੁਸੀਂ ਇਹੀ ਸਾਊਦੀ ਅਰੇਬੀਆ ਨਾਲ ਗੱਲ ਕਰਦੇ ਨੇ ਕਦੇ ਹਿਊਮਨ ਰਾਈਟਸ ਤੇ ਗੱਲ ਆਏ ਜੇ ਕਦੇ ਤੁਹਾਡੇ ਇੱਧਰ ਆਏ ਜੇ ਗੱਲ ਤੁਸੀਂ ਮਾਰਕੀਟਾਂ ਦੀ ਕਰਨੀ ਹੈ ਬਹੁਤੀਆਂ ਸਰਕਾਰਾਂ ਇਸ ਟਾਈਮ ਕਾਰਪੋਰੇਸ਼ਨ ਦੀਆਂ ਬਰੋਕਰੀ ਬਣੀਆਂ ਹੋਈਆਂ ਨੇ ਕਿ ਮੈਂ ਤੁਹਾਡਾ ਸੌਦਾ ਕਰਾ ਦਿੰਦੀ ਹਾਂ ਜੀ ਤੁਸੀਂ ਮੇਰੇ ਜੇ ਮੇਰੀ ਸਰਕਾਰ ਪਾਰਟੀ ਚ ਆ ਗਈ ਮੈਂ ਤੁਹਾਨੂੰ 5% ਟੈਕਸ ਲਊਂਗਾ ਉਹ ਕਹਿੰਦਾ ਜੇ ਮੇਰੀ ਆ ਗਈ ਤਾਂ ਮੈਂ ਤੈਨੂੰ 4% ਤੇ ਦੇ ਦੂੰਗਾ ਲੋਕਾਂ ਨੂੰ ਮੈਂ ਅਸੀਂ ਆਪੀ ਬਣਾ ਲਾਂਗੇ ਇਹ ਤਾਂ ਵਿਚਾਰੇ ਭੋਲੇ ਆ ਜਿਹੜੇ ਪਾਸੇ ਮਰਜ਼ੀ ਲਾ ਲਓ ਮੇਰੇ ਜਵਾਕ ਸੈੱਟ ਕਰ ਦਿਓ ਕਹਿੰਦੇ ਤੇਰੇ ਜਵਾਕ ਨੂੰ ਕਿ $1.5 ਲੱਖ ਡਾਲਰ ਦੀ ਤਨਖਾਹ ਦੇ ਕੇ ਪਾਸੇ ਮਾਰਾਂਗੇ ਕਹਾਣੀ ਉਹ ਚੱਲਦੀ ਹੈ ਬਾਕੀ ਪੜ੍ਹਨ ਨੂੰ ਇਹਦੇ ਵਿੱਚ ਕੀ ਕੱਢਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੱਲ੍ਹ ਰਾਤ ਦੀ ਇੰਨੀ ਐਕਸਾਈਟਮੈਂਟ ਕੀ ਹੈ ਇੰਡੀਆ ਦੇ ਜਰਨਲਿਸਟ ਅਮੈਰੀਕਨ ਜਰਨਲਿਸਟ ਤੇ ਕੈਨੇਡਾ ਦੇ ਰਾਤ ਉਹਨਾਂ ਦੀ ਖੂਬ ਬਹਿਸ ਹੋਈ ਰਾਤ ਤੋਂ ਇਹ ਸਾਰੀ ਗਤੀਵਿਧੀ ਚੱਲੀ ਜਾਂਦੀ ਸੀ ਕਿ ਵਟ ਇਜ਼ ਬੀਂਗ ਐਕਚੁਅਲੀ ਡਿਸਕਸਡ ਉਹਨਾਂ ਨੇ ਗੋਲਡੀ ਬਰਾੜ ਵੀ ਕੱਢ ਲਿਆ ਮੂਸੇਵਾਲਾ ਵੀ ਕੱਢ ਲਿਆ ਡਰੱਗ ਟ੍ਰੇਡ ਵੀ ਕੱਢ ਲਈ ਉੱਥੋਂ ਦੇ ਕਬੱਡੀ ਦੇ ਕਤਲ ਵੀ ਕੱਢ ਲਏ ਕੈਨੇਡਾ ਦੀ ਹਾਰਬਰਿੰਗ ਵੀ ਕੱਢ ਲਈ ਕੈਨੇਡਾ ਕਹਿੰਦੇ ਮੌਕੇ ਤੇ ਸਾਥ ਨਹੀਂ ਦਿੰਦਾ ਉਹਨਾਂ ਨੂੰ ਪ੍ਰੋਟੈਕਟ ਕਰਦਾ ਜਿਹੜੇ ਬੰਦੇ ਭਾਰਤ ਚ ਅਣਸੁਖਾਵੀਆਂ ਗਤੀਵਿਧੀਆਂ ਕਰਦੇ 100 ਤਰ੍ਹਾਂ ਦੀ ਗੱਲ ਹੈ ਅੱਛਾ ਭਾਰਤ ਦੇ ਧਰਤੀ ਤੋਂ ਕੈਨੇਡਾ ਵਾਸਤੇ ਕਿੰਨੀਆਂ ਕੁ ਗੱਲਾਂ ਹੋਈਆਂ ਰਾਤ ਇਹ ਬਹਿਸ ਮੈਂ ਤੁਹਾਨੂੰ ਦੱਸ ਰਿਹਾ ਕਿ ਜੇ ਮੈਂ ਇੰਨਾ ਮਟੀਰੀਅਲ ਇਕੱਠਾ ਕਰਕੇ ਲਿਆਵਾਂ ਤੇ ਉਹ ਡਿਸਕਸ ਹੀ ਨਹੀਂ ਹੋ ਸਕਦਾ Well, any involvement of a foreign government is discussed. Karta. As you would expect, we have been working closely and coordinating with our allies on this very serious matter. Hun allies te gal aayi, UK de Prime Minister Rishi Sunak na gal te ho gaya tha aur udaasi tha Joe Biden tha ki sariyan gallan baatein inhan ne discuss kiti hai. Hun local politics te gal karange, dono ne apne diplomat kad dete hai. Theek hai ji? Utthe tak di gal aa jandi hai. ਇਹਨੂੰ ਵੀ ਮੈਂ ਛੱਡੂਗਾ ਬਸ ਥੋੜੀ ਜਿਹੀ ਆਪਣੇ ਹੁਣ ਵਿਰੋਧੀ ਧਿਰਾਂ ਦੀ ਗੱਲ ਰਹਿ ਗਈ ਸਿੱਖ ਬੁੱਕ ਗਰੁੱਪਸ ਦੀ ਗੱਲ ਜ਼ਰੂਰ ਕਰ ਲੈਂਦੇ ਹਾਂ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਕੀ ਕਹਿੰਦੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਆਈ ਥਿੰਕ ਰੈਫਰੈਂਡਮ ਦੀ ਗੱਲ ਕਰਦੇ ਆ ਕਿ ਭਾਈ ਖਾਲਿਸਤਾਨ ਇੱਕ ਅਲੱਗ ਸਟੇਟ ਇੰਡੀਆ 'ਚ ਬਣਨੀ ਚਾਹੀਦੀ ਹੈ ਹੁਣ ਉਹਦਾ ਕੀ ਸਿਗਨੀਫਿਕੈਂਸ ਆ ਉਹਦਾ ਕੀ ਪ੍ਰੋਟੋਕੋਲ ਹੋਊਗਾ ਉਹ ਕਿਤੇ ਡਿਸਕਸ ਨਹੀਂ ਹੋਇਆ ਹਜੇ ਤੱਕ ਉਹਦਾ ਕੀ ਪ੍ਰੋਗਰਾਮ ਹੈ ਅਸੀਂ ਉਸ ਵਿਸ਼ੇ ਨੂੰ ਟੱਚ ਨਹੀਂ ਕਰਨਾ ਪਰ ਹਾਲ ਦੀ ਘੜੀ ਇਹ ਜ਼ਰੂਰ ਮੈਂ ਲੈ ਸਕਦਾ ਕਿ ਸੈਵਰਲ ਅਦਰ ਕੈਨੇਡੀਅਨ ਸਿੱਖਸ ਆਰ ਆਲਸੋ understood to be under threat. Can they India the hit list today? The significance of today's announcement cannot be understated for six. WSO can be yeah ki a statement the bahut mahatvapurna hai itho saaf pata lagda ke bharat vich sikhan de khilaf saazish hai te sikhan layi utthe khatre di inna ne gall kahi hai theek hai ji ke sikh utthe khatre ch ne. Trudeau said he raised the matter with the India's Prime Minister Narendra Modi last week. ਠੀਕ ਹੈ ਜੀ ਉਹਨੇ ਸਮਿਟ 'ਚ ਇਹ ਗੱਲ ਚੁੱਕੀ ਹੈ ਕਿ ਸਾਡੇ ਇਹ ਗੱਲ ਆਉਂਦੀ ਹੈ ਅੱਗੇ ਮੋਦੀ ਉਹਦੇ ਉੱਤੇ ਕੀ ਗੱਲ ਕਰਦੇ ਆ ਉਹ ਪਤਾ ਲੱਗ ਹੀ ਜਾਂਦਾ ਆਪਾਂ ਨੂੰ ਕਿ ਇੰਡੀਅਨ ਗਵਰਨਮੈਂਟ ਨੇ ਇਹਨੂੰ ਆਖਿਆ ਐਬਸਰਡ ਐਬਸੋਲੂਟਲੀ ਐਬਸਰਡ ਤੇ ਬੇਸਲੈਸ ਕਿਹਾ ਹੋਇਆ ਦ ਇੰਡੀਅਨ ਗਵਰਨਮੈਂਟ ਕਾਲਡ ਔਨ ਟੂ ਕੰਟਰੀਜ਼ ਟੂ ਕੋਆਪਰੇਟ ਇਨ ਡੀਲਿੰਗ ਵਿਦ ਸੱਚ ਥ੍ਰੈਟਸ ਠੀਕ ਹੈ ਦ ਕੈਨੇਡੀਅਨ ਕਮਿਊਨਿਕ ਔਨ The same meeting made no mention of secessionism. ਠੀਕ ਹੈ ਜੀ ਉਹਨਾਂ ਨੇ ਭਾਰਤ ਨੇ ਕਿਹਾ ਵੀ ਉੱਥੋਂ ਦੇ ਲੋਕ ਜਿਹੜੇ ਆ ਉਹ ਅੱਡ ਹੋਣ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਕੈਨੇਡਾ ਵਿੱਚ ਬਿਠਾ ਕੇ ਰੱਖਦਾ ਤੇ ਕੈਨੇਡਾ ਨੇ ਉਹ ਸਟੇਟਮੈਂਟ ਦਾ ਜਵਾਬ ਨਹੀਂ ਦਿੱਤਾ ਠੀਕ ਤੇ ਥੋੜਾ ਜਿਹਾ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰ ਲੈਂਦੇ ਆ ਉਹ ਕਹਿੰਦੇ ਅਰ ਸਿਟੀਜ਼ਨ ਮਸਟ ਬੀ ਸੇਫ ਫਰੋਮ ਐਕਸਟਰਾ ਜੁਡੀਸ਼ੀਅਲ ਕਿਲਿੰਗ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਕੀ ਹਿਸਟਰੀ ਰਹੀ ਆ ਤੁਸੀਂ ਵੀ ਜਾਣਦੇ ਹੋ ਕਿਸੇ ਕੰਟਰੀ ਦੀ ਹਰ ਕੰਟਰੀ ਨੇ ਕਿਤੇ ਨਾ ਕਿਤੇ ਰੋਲ ਕੀਤੇ ਹੋਏ ਨੇ ਕਿੱਥੇ ਕੀਤੇ ਹੋਏ ਆਪਾਂ ਜਾਣਦੇ ਹੀ ਆ ਕੈਨੇਡੀਅਨ ਡਿਜ਼ਰਵਸ ਟੂ ਬੀ ਪ੍ਰੋਟੈਕਟਡ ਔਨ ਕੈਨੇਡੀਅਨ ਸੋਇਲ ਬਿਲਕੁਲ ਠੀਕ ਹੈ ਵੀ ਕਾਲ ਔਨ ਦ ਇੰਡੀਅਨ ਗਵਰਨਮੈਂਟ ਟੂ ਐਕਟ ਵਿਦ ਅਟਮੋਸਟ ਟ੍ਰਾਂਸਪੇਰੈਂਸੀ ਐਜ਼ ਅਥਾਰਟੀਜ਼ ਇਨਵੈਸਟੀਗੇਟ ਦਿਸ ਮਰਡਰ ਦ ਟਰੁੱਥ ਮਸਟ ਕਮ ਆਊਟ ਠੀਕ ਹੈ ਜੀ ਐਨ ਡੀ ਪੀ ਦੇ ਲੀਡਰ ਜਗਮੀਤ ਸਿੰਘ ਨੇ ਵੀ ਗੱਲ ਕੀਤੀ ਹੈ ਉਹ ਕਹਿੰਦੇ ਮੋਦੀ ਆ ਜਿਹੜਾ ਉਹ ਇੱਕ ਹਿੰਦੂ ਲੀਡਰ ਹੈ In his own speech, NDP leader Jagmeet Singh blasted the Indian government under Modi, a Hindu. Hindu kaya ki unhone gal ki, Singh said Modi-led government has been one of division, violence, persecution with a known pattern of attacking those who are critical of its actions. Singh said he has used every tool at his disposal to bring those responsible to justice. ਹੁਣ ਸਿੰਘ ਦੀਆਂ ਜਿਹੜੀਆਂ ਇਹ ਸਟੇਟਮੈਂਟਸ ਨੇ ਕੱਲ ਨੂੰ ਜੇ ਉਹ ਪ੍ਰਾਈਮ ਮਿਨਿਸਟਰ ਬਣਦੇ ਆ ਤੇ ਇੰਡੀਆ ਕੈਨੇਡਾ ਟਾਈਮ ਦੇ ਵਿੱਚ ਫਿਰ ਇਹਨਾਂ ਨੂੰ ਸੈਟਿੰਗ ਕਰਨ ਲੱਗ ਜਾਂਦੇ ਆ ਜਦੋਂ ਅਸੀਂ ਵਿਰੋਧ 'ਚ ਹੁੰਦੇ ਉਦੋਂ ਅਸੀਂ ਗੱਲ ਹੋਰ ਤਰ੍ਹਾਂ ਕਰਦੇ ਹਾਂ ਜੇ ਕੱਲ ਨੂੰ ਆ ਕੇ ਪੋਜੀਸ਼ਨ 'ਚ ਕਰਨੀ ਪੈ ਗਈ ਸਾਡੀ ਟੋਨ ਬਦਲ ਜਾਂਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਦਾ ਇੱਕ ਵਕਤ ਹੈ ਇੱਕ ਪੋਜੀਸ਼ਨ ਹੈ ਹਰ ਬੰਦੇ ਦੀ ਇੱਕ ਪੋਜੀਸ਼ਨ ਹੈ ਇਸੇ ਖਬਰ ਨੂੰ ਤੁਸੀਂ ਰਸ਼ੀਆ ਟੂਡੇ 'ਚ ਪੜ੍ਹ ਕੇ ਦੇਖੋ ਇਸੇ ਖਬਰ ਨੂੰ ਤੁਸੀਂ ਇਰਾਨ ਦੀਆਂ ਨਿਊਜ਼ ਏਜੰਸੀ 'ਚ ਪੜ੍ਹ ਕੇ ਦੇਖੋ ਇਸੇ ਖਬਰ ਨੂੰ ਪਾਕਿਸਤਾਨ 'ਚ ਪੜ੍ਹ ਕੇ ਦੇਖੋ ਇਸ ਨੂੰ ਚਾਈਨਾ 'ਚ ਪੜ੍ਹ ਕੇ ਦੇਖੋ ਬਈ ਸਾਰੇ ਜਗ੍ਹਾ ਤੁਹਾਨੂੰ ਅਲੱਗ ਅਲੱਗ ਵਰਜ਼ਨ ਮਿਲਣਗੇ ਕਿਊਬਾ ਦੇ ਅਖਬਾਰ ਖੋਲ੍ਹ ਕੇ ਦੇਖੋ ਜਪਾਨ ਦੇ ਅਖਬਾਰ ਖੋਲ੍ਹ ਕੇ ਦੇਖੋ ਹਰ ਕਿਸੇ ਦੀ ਆਪੋ ਆਪਣੀ ਕਹਾਣੀ ਹੈ ਔਰ ਹਰ ਦੇਸ਼ ਆਪਣੇ ਨਾਗਰਿਕਾਂ ਨੂੰ ਸੱਚ ਬੋਲ ਰਿਹਾ ਹਰ ਮੀਡੀਆ ਆਪਣੇ ਸੁਣਨ ਵਾਲਿਆਂ ਨੂੰ ਸੱਚ ਦੱਸ ਰਿਹਾ ਤੇ ਫਿਰ ਝੂਠ ਕੌਣ ਬੋਲ ਰਿਹਾ ਪਰ ਕਹਾਣੀਆਂ 'ਚ ਇੰਨੇ ਫਰਕ ਹੈ ਕਿ ਸਾਰੀਆਂ ਕਹਾਣੀਆਂ ਇਕੱਠੀਆਂ ਕਰਕੇ ਮੈਂ ਵਿਹੜੇ 'ਚ ਰੱਖ ਲਾਂ ਤੇ ਤੁਸੀਂ ਕਹੋਗੇ ਯਾਰ ਛੱਡ ਪਰੇ ਇਹਦੇ ਵਿੱਚੋਂ ਲੰਘਦਾ ਕੀ ਆ ਸੋ ਤਕਰੀਬਨ ਮੇਰੇ ਜੋ ਗੱਲ ਆਉਂਦੀ ਹੈ ਕਿ ਜੇ ਇਸ ਖਬਰ ਨੂੰ ਪੜਾਂਗੇ ਇਹਦੇ ਵਿੱਚ ਕੱਲ ਰਾਤ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਕੁ ਗਤੀਵਿਧੀਆਂ ਆਈਆਂ ਨੇ ਉਹਨਾਂ ਵਿੱਚ ਮੇਰੇ ਮਨ ਦੇ ਉੱਤੇ ਹੀ ਪ੍ਰਭਾਵ ਪਿਆ ਕਿ ਲੋਕ ਵਰਤੇ ਜਾਂਦੇ ਆ ਲੋਕਾਂ ਦਾ ਦਿਮਾਗ ਕਿਸੇ ਟਾਈਮ ਕਿਸੇ ਪੱਧਰ ਤੇ ਵੀ ਮਾਇੰਡ ਵਾਸ਼ ਹੁੰਦਾ ਅਸੀਂ ਵਾਇਲੈਂਸ 'ਚ ਪੈਂਦੇ ਹਾਂ ਅਸੀਂ ਜਿਹੜਾ ਮਜ਼ਹਬ ਨੂੰ ਅੱਜ ਅਪਣਾਇਆ ਵੀ ਹੁੰਦਾ ਬਹੁਤਾ ਉਹ ਕਰਮਕਾਂਡ ਤੇ ਪੁਜਾਰੀਆਂ ਵਾਲਾ ਹੁੰਦਾ ਉਹਦੇ ਰਿਲੀਜੀਅਸ ਟੈਕਸਟ ਦੇ ਵਿੱਚ ਜੋ ਮਜ਼ਾ ਹੈ ਪੜ੍ਹਨ ਦਾ ਜਾਂ ਤੁਹਾਡੇ ਦਿਮਾਗ 'ਚ ਜਾਗਰਤੀ ਹੋਣੀ ਉਹ ਬਹੁਤ ਥੋੜੇ ਲੋਕਾਂ ਨੇ ਐਕਸਪੀਰੀਅੰਸ ਕੀਤਾ ਹੋਇਆ ਬਹੁਤ ਥੋੜਿਆਂ ਨੇ ਕੀਤਾ ਹੁੰਦਾ ਜੇ ਹੋਵੇ ਵੀ ਉਹਦੇ 'ਚ ਜੇ ਕਿਸੇ ਨੇ ਉਸ ਤਰ੍ਹਾਂ ਦਾ ਜਜ਼ਬਾ ਕੀਤਾ ਹੋਊਗਾ ਮੈਂ ਬਾਰ ਬਾਰ ਇਹੀ ਕਹਿਣਾ ਕਿ ਮੈਂ ਉਹਨੂੰ ਕਦੇ ਡਿਫਾਈ ਤੇ ਡਿਨਾਈ ਨਹੀਂ ਕਰਦਾ ਉਹਦੀ ਇੰਪੋਰਟੈਂਸ ਸਿਗਨੀਫਿਕੈਂਸ ਨੂੰ ਧਿਆਨ 'ਚ ਰੱਖ ਕੇ ਗੱਲ ਕਰ ਰਿਹਾ ਪਰ ਬਾਹਰ ਜਾ ਕੇ ਸਾਨੂੰ ਇਹ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਦੀ ਸਟੇਟ ਬਣਾਉਂਦੇ ਹਾਂ, ਕਿਹਦੇ ਹੱਥਾਂ ਚ ਖੇਡ ਜਾਂਦੇ ਹਾਂ, ਵਕਤ ਕਿਸ ਤਰ੍ਹਾਂ ਦੀ ਗੇਮ ਖੇਡੇਗਾ। ਅੱਜ ਵੀ ਅਸੀਂ ਸਾਰੇ ਆਪਣੇ ਦੇਸ਼ ਭਗਤ ਬਣਨ ਦੀ ਇੱਕ ਡਿਮਾਂਡ ਹੈ ਕਿ ਮੈਨੂੰ ਆਪਣੇ ਦੇਸ਼ ਨਾਲ ਖੜਾ ਹੋਣਾ ਪੈਣਾ। ਇਸ ਤਰ੍ਹਾਂ ਮੇਰਾ ਪਾਸਪੋਰਟ ਕਹਿੰਦਾ ਕਿ ਮੈਂ ਕੈਨੇਡਾ ਦੇ ਹੱਕ 'ਚ ਖੜਾ ਹੋ ਜਾਵਾਂ, ਮੈਂ ਬੰਦਾ ਬਣ ਕੇ ਗੱਲ ਨਹੀਂ ਕਰ ਸਕਦਾ। ਮੇਰੀ ਆਪਣੀ ਟ੍ਰੈਜਡੀ ਇਹ ਹੈ, ਮੇਰੇ ਘਰੇ ਵੀ ਇੱਕ ਵਾਰੀ ਗੱਲ ਹੋਈ, ਮੈਂ ਕਿਹਾ ਵੀ ਵੀ ਆਰ ਬਾਉਂਡ ਵਿਦ ਦੀਜ਼ ਪਾਸਪੋਰਟਸ, ਕਹਿੰਦਾ ਤੂੰ ਪਾਸਪੋਰਟ ਨੂੰ ਕਿੱਦਾਂ ਡਿਨਾਈ ਕਰੋਗੇ, ਮੇਰੇ ਭਰਾ ਨਾਲ ਗੱਲ ਹੋਈ ਹਨਾ। ਮੈਂ ਕਿਹਾ ਪਾੜ ਕੇ ਛੱਡਣ ਨੂੰ ਦਿਲ ਕਰਦਾ ਯਾਰ, ਇਹ ਆਪਾਂ ਨੂੰ ਫਸਾਇਆ ਵਿਆ, ਲੈ ਇੱਦਾਂ ਕਿੱਦਾਂ ਤੂੰ ਉਹਦਾ ਬਦਲ ਕੇ ਉਹਦਾ ਲੈ ਲਿਆ। ਮੈਂ ਕਿਹਾ ਲੈ ਮੈਂ ਵੀ ਲਏ ਆ, ਪਰ ਆਪਾਂ ਕਿਉਂ ਲੈਂਦੇ ਫਿਰਦੇ ਆ? ਹੁਣ ਕਦੇ ਉਹਦਾ ਸੱਚ ਬੋਲ, ਕਦੇ ਉਹਦਾ ਸੱਚ ਬੋਲ, ਉਹ ਮੇਰਾ ਸੱਚ ਕਿਉਂ ਨਹੀਂ ਬੋਲ ਰਿਹਾ? ਕੈਨੇਡਾ ਆਪਣਾ ਸੱਚ ਕਿਉਂ ਨਹੀਂ ਬੋਲਦਾ? ਕੈਨੇਡਾ ਆਪਣੇ ਲੋਕਾਂ ਦਾ ਸੱਚ ਕਿਉਂ ਨਹੀਂ ਬੋਲਦਾ? ਇੰਡੀਆ ਆਪਣੇ ਲੋਕਾਂ ਦਾ ਸੱਚ ਬੋਲ ਰਿਹਾ? ਕਹਿਣਗੇ ਹਾਂ ਇਹ ਤੋਂ ਬਾਅਦ ਸਹੀ ਕਹਿ ਰਹੋ, ਕੈਨੇਡਾ ਗੱਲ ਤਾਂ ਤੇਰੀ ਠੀਕ ਹੈ ਪਰ ਕੈਨੇਡਾ ਚ ਨਹੀਂ ਬੋਲ ਸਕਦੇ ਯਾਰ, ਫਿਰ ਮੁਸ਼ਕਿਲ ਹੋ ਜਾਣੀ ਹੈ। ਚਲੋ ਵਾਪਸ ਚਲੇ ਜਾਓ, ਕਹਿੰਦੇ ਜੇ ਤੁਹਾਨੂੰ ਨਹੀਂ ਪਸੰਦ, ਮਤਲਬ ਹਰ ਗੱਲ ਪਸੰਦ ਕਰਨੀ ਪਊਗੀ, ਗਲਤ ਨੂੰ ਗਲਤ ਨਹੀਂ ਕਹਿ ਸਕਦੇ। ਕਿੰਨੇ ਦੇਸ਼ ਛੱਡ ਕੇ ਜਾਈਏ, ਰਸ਼ੀਆ ਚ ਬੈਠ ਜਾਓ ਤੁਸੀਂ ਰਸ਼ੀਆ ਦੇ ਵਿੱਚ, ਫਿਰ ਉਸੇ ਹਿਸਾਬ ਨਾਲ ਗੱਲ ਕਰਨੀ ਹੈ। ਇਰਾਨ ਚ ਬੈਠ ਜਾਓ ਇਰਾਨ, ਸਾਊਦੀ ਚ ਸਾਊਦੀ, ਪਾਕਿਸਤਾਨ ਚ ਪਾਕਿਸਤਾਨ, ਤੁਸੀਂ ਸੱਚ ਨਹੀਂ ਬੋਲ ਸਕਦੇ। ਤੁਸੀਂ ਕੰਟਰੀ ਟੂ ਕੰਟਰੀ ਤੁਹਾਡਾ ਸੱਚ ਵੇਰੀ ਕਰ ਰਿਹਾ, ਮਜ਼ਹਬ ਟੂ ਮਜ਼ਹਬ ਕਰ ਰਿਹਾ ਵੇਰੀ, ਅਲਾਇੰਸ ਟੂ ਅਲਾਇੰਸ ਵੇਰੀ ਕਰ ਰਿਹਾ। ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਕਿ ਮੈਂ ਕਿੱਥੇ ਖੜ ਕੇ ਕਿਹੋ ਜਿਹੀ ਗੱਲ ਬੋਲਣੀ ਹੈ। ਅਨਬਾਊਂਡ, ਮੇਰੀ ਸਪੀਚ ਇਜ਼ ਕੰਟਰੋਲਡ। ਸੋ ਇਹੀ ਸਾਡੀ ਇੱਕ ਸਟਰਗਲ ਬਣੀ ਹੋਈ ਹੈ ਕਿ ਮੈਂ ਇੰਡੀਅਨ ਸਰਕਾਰ ਦੇ ਐਂਗਲ ਤੋਂ ਬੋਲਣਾ ਤਾਂ ਮੈਂ ਕਿਵੇਂ ਬੋਲਣਾ? ਭਾਰਤ 'ਚ ਬੈਠ ਕੇ ਐਨੀਥਿੰਗ ਐਂਟੀ ਪਾਕਿਸਤਾਨੀ ਐਨ ਤੁਹਾਨੂੰ ਹੀਰੋ ਬਣਾ ਦਿੰਦੀ, ਪਰ ਪਾਕਿਸਤਾਨ ਭਾਰਤ 'ਚ ਬੈਠ ਕੇ ਮੈਂ ਕਹਾਂ ਵੀ ਨਹੀਂ, ਪਾਕਿਸਤਾਨ 'ਚ ਵੀ ਚੰਗੇ ਲੋਕ ਵੱਸਦੇ ਆ, ਮੈਨੂੰ ਲੋਕ ਅੱਖਾਂ ਕੱਢ ਕੇ ਦੇਖਣ ਲੱਗ ਜਾਣਗੇ। ਕੈਨੇਡਾ 'ਚ ਖੜ ਕੇ ਮੈਂ ਨਹੀਂ ਕਹਿ ਸਕਦਾ ਕਿ ਰਸ਼ੀਆ ਚੰਗਾ, ਰਸ਼ੀਆ ਦੇ ਲੋਕ ਤਾਂ ਨਹੀਂ ਮਾੜੇ ਯਾਰ, ਚੀਨ ਦੇ ਲੋਕ ਨਹੀਂ ਮਾੜੇ। ਅੱਜ ਸਾਰਾ ਚਾਈਨਾ ਤੁਹਾਡੇ ਹੇਠਾਂ, ਅਜੇ ਕੱਲ੍ਹ ਨੂੰ ਕੈਨੇਡਾ ਦਾ ਸਮਝੌਤਾ ਕਰ ਲੈ, ਸਾਰਾ ਚਾਈਨਾ ਹੀ ਚੰਗਾ ਹੋ ਗਿਆ। ਫਿਰ ਤੁਸੀਂ ਇਹ ਕਹੋ ਨਾ ਵੀ 1,000-2,000 ਬੰਦਾ ਖਰਾਬ ਹੈ, ਚਾਈਨਾ ਵੀ ਖਰਾਬ ਹੋ ਗਿਆ। ਅੱਜ ਜੇ ਮੰਨ ਲਓ ਕੋਈ ਵੀ ਮੁਲਕ ਦੂਜੇ ਮੁਲਕ ਦੇ ਕਬਜ਼ੇ 'ਚ ਆ ਜਾਂਦਾ, ਉਹ ਸਾਰਾ ਮੁਲਕ ਪਵਿੱਤਰ ਹੋ ਜਾਂਦਾ, ਸਾਰਾ ਮੁਲਕ ਸੇਕਰਡ ਹੋ ਗਿਆ, ਸੇਕਰਡ ਲੈਂਡ, ਗ੍ਰੇਟ ਲੈਂਡ। ਉਹ ਮੁਲਕ ਅੱਜ ਮੇਰੇ ਮੁਲਕ ਤੋਂ ਬਾਹਰ, ਸਾਰਾ ਮੁਲਕ ਹੀ ਗੰਦਾ ਹੋ ਜਾਂਦਾ। ਮਤਲਬ ਇੰਨੀ ਗੱਲ ਤਾਂ ਸਾਨੂੰ ਸਮਝ ਆਉਂਦੀ ਹੈ ਨਾ, ਤੇ ਇੰਨੀ ਕੀ ਗੱਲ ਕਰ ਸਕਦਾ ਸੀ ਮੈਂ। ਹੋਰ ਵੀ ਮੈਂ ਇਸ ਮਾਮਲੇ ਤੇ ਚਰਚਾ ਤੋਂ ਨਹੀਂ ਭੱਜਦਾ, ਆਪਾਂ ਗੱਲ ਕਰਾਂਗੇ, ਪਰ ਮੈਨੂੰ ਇਹ ਵੀ ਜੋ ਤੁਹਾਨੂੰ ਪਤਾ ਹੈ ਉਹਦੀ ਕੀ ਗੱਲ ਕਰਨੀ ਹੈ, ਅਸੀਂ ਇਹਦਾ ਇੱਕ ਹਿਸਟੋਰੀਕਲ ਪਰਸਪੈਕਟਿਵ ਲੈ ਕੇ ਇਹਦਾ ਇੱਕ ਪੈਟਰਨ ਡਰਾ ਕਰਨ ਦੀ ਕੋਸ਼ਿਸ਼ ਕਰੀਏ। ਅਲਟੀਮੇਟਲੀ ਟੈਂਕ ਅੱਗੇ ਵੜੇ ਜਾਂ ਪਿੱਛੇ ਹਟੇ, ਮਰਨਾ ਕਿਹਨੇ? ਸਹਿਰ ਲੁਧਿਆਣਵੀ ਸਾਹਿਬ ਦੀ ਨਜ਼ਰ ਦੇ ਕਦੇ ਸੁਣ ਲਾਂਗੇ, ਮੈਨੂੰ ਇਹ ਪੋਲੀਟੀਕਲ ਸਟੇਟਮੈਂਟਸ ਬਿਲਕੁਲ ਵੀ ਨਹੀਂ ਭਾਉਂਦੀਆਂ। ਕੋਈ ਵੀ ਪੋਲੀਟੀਸ਼ੀਅਨ ਸਾਹਿਰ ਦੀ ਨਜ਼ਮ ਜਿੱਦਾਂ ਦੀ ਵਧੀਆ ਗੱਲ ਨਹੀਂ ਕਰ ਸਕਦਾ, ਘੱਟੋ ਘੱਟ ਆਪਣੀ ਪਾਰਲੀਮੈਂਟ ਵਿੱਚ ਖੜ ਕੇ ਨਹੀਂ ਕਰ ਸਕਦਾ। ਇਹ ਨਜ਼ਮ ਉਹ ਗਾ ਵੀ ਨਹੀਂ ਸਕਦੇ, ਇਹ ਹਕੀਕਤ ਹੈ। ਔਰ ਮੈਂ 100% ਦਾਅਵੇ ਨਾਲ ਇਹ ਗੱਲ ਕਹਿ ਸਕਦਾ, ਕੋਈ ਨਹੀਂ ਪੜ ਸਕਦਾ ਇਹਨਾਂ 'ਚ, ਕਿਸੇ ਦੀ ਹਿੰਮਤ ਨਹੀਂ। ਬਿਕੋਜ਼ ਦੇ ਆਰ ਬਾਊਂਡ ਲਾਈਕ ਮੀ ਬਾਏ ਦੇਅਰ ਪਾਸਪੋਰਟਸ, ਬਾਏ ਦੇਅਰ ਓਥ ਆਫ ਸੀਕ੍ਰੇਸੀ, ਔਰ ਬਾਏ ਦੇਅਰ ਚੇਅਰਸ, ਔਰ ਦਾ ਸਟੇਟਸ ਦੈਟ ਦੇ ਆਰ ਇੰਜੋਇੰਗ। ਇਟਸ ਟਾਈਮ ਫੋਰ ਬੁਲੇਟਿਨ, ਇਸ ਬੁਲੇਟਿਨ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਹਾਂ।
ਅਮਰੀਕਾ ਚ ਜ਼ੋਮੀ ਕੁੱਕੀ ਭਾਈਚਾਰੇ ਦੇ ਹੱਕ ਵਿਚ ਭਾਰਤੀ ਸਫਾਰਤਖਾਨੇ ਦੇ ਬਾਹਰ ਰੈਲੀ, ਦੱਖਣੀ ਅਫਰੀਕਾ ਚ 3 ਸਾਲਾਂ ਮਗਰੋਂ ਹੋਈ ਗਾਂਧੀ ਵਾਕ, ਯੂਕਰੇਨ ਵੱਲੋਂ 6 ਉਪ ਰੱਖਿਆ ਮੰਤਰੀ ਹੋਏ ਬਰਖਾਸਤ, ਚੀਨ ਦੇ 103 ਫੌਜੀ ਜਹਾਜ਼ਾਂ ਨੇ ਤਾਈਵਾਨ ਦੇ ਸਾਹ ਸੁੱਤੇ। ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਸੁਪਰੀਮ ਕੋਰਟ ਨੇ ਕੇਸਾਂ ਦੀ ਲਾਈਵ ਸਟ੍ਰੀਮਿੰਗ ਸ਼ੁਰੂ ਕੀਤੀ ਹੈ। ਦੱਸਣਯੋਗ ਹੈ ਕਿ ਨਵੇਂ ਚੀਫ ਜਸਟਿਸ ਕਾਜ਼ੀ ਫੈਜ਼ ਈਸਾ ਦਾ ਵੀ ਅਦਾਲਤ ਵਿਚ ਪਹਿਲਾ ਦਿਨ ਸੀ। ਜਸਟਿਸ ਕਾਜ਼ੀ ਨੇ ਐਤਵਾਰ ਪਾਕਿਸਤਾਨ ਦੇ 29ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਨੇ ਉਮਰ ਅਤਾ ਬੰਦਿਆਲ ਦੀ ਵੀ ਥਾਂ ਲਈ ਹੈ। ਨਵੇਂ ਚੀਫ ਜਸਟਿਸ ਦਾ ਕਾਰਜਕਾਲ 13 ਮਹੀਨਿਆਂ ਦਾ ਹੋਵੇਗਾ ਤੇ 25 ਅਕਤੂਬਰ 2024 ਨੂੰ ਖਤਮ ਹੋਵੇਗਾ। ਜਸਟਿਸ ਈਸਾ ਨੇ ਸੁਪਰੀਮ ਕੋਰਟ ਐਕਟ 2023 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਲਾਈਵ ਸਟ੍ਰੀਮ ਕਰਵਾਈ ਹੈ। ਦੱਖਣੀ ਅਫਰੀਕਾ ਦੇ ਜੌਨਸਬਰਗ ਸ਼ਹਿਰ ਦੇ ਲੇਨਾਨਸੀਆ ਉਪਨਗਰ ਚ ਐਤਵਾਰ ਨੂੰ 35ਵੀਂ ਵਾਰ ਸਾਲਾਨਾ ਗਾਂਧੀ ਵਾਕ ਕਰਵਾਈ ਗਈ। 6 ਕਿਲੋਮੀਟਰ ਲੰਬੀ ਇਸ ਪੈਦਲ ਯਾਤਰਾ ਚ 2,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਾਲ 2020 ਤਜਵੀਜ਼ਤ ਗਾਂਧੀ ਵਾਕ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਕੋਵਿਡ ਮਹਾਮਾਰੀ ਫੈਲਣ ਦੇ ਮੱਦੇਨਜ਼ਰ ਗਾਂਧੀ ਵਾਰ ਕਮੇਟੀ ਨੇ ਇਸ ਯਾਤਰਾ ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਵੇਰਵਿਆਂ ਮੁਤਾਬਕ 2020 ਵਿਚ ਗਾਂਧੀ ਵਾਕ ਦੋ ਵਰਗਾਂ ਚ ਕਰਾਉਣ ਦੀ ਯੋਜਨਾ ਸੀ, ਜਿਸ ਵਿਚ ਦੌੜਾਕਾਂ ਦੇ ਲਈ 15 ਕਿਲੋਮੀਟਰ ਜਦਕਿ ਆਮ ਲੋਕਾਂ ਤੇ ਸੀਨੀਅਰ ਨਾਗਰਿਕਾਂ ਦੇ ਲਈ 5 ਕਿਲੋਮੀਟਰ ਲੰਬੀ ਪੈਦਲ ਯਾਤਰਾ ਸ਼ਾਮਲ ਸੀ। ਖ਼ਬਰਾਂ ਮੁਤਾਬਕ 2020 ਦੇ ਵਿਚ ਤਜਵੀਜ਼ਤ ਗਾਂਧੀ ਵਾਕ ਨਾਲ ਜੁੜੀਆਂ ਤਿਆਰੀਆਂ ਤੇ ਵੱਡੀ ਰਾਸ਼ੀ ਖਰਚ ਹੋਈ ਸੀ ਤੇ ਲਗਭਗ 4,000 ਲੋਕਾਂ ਨੇ ਇਸ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਦੇਸ਼ ਦੇ ਰਾਸ਼ਟਰਪਤੀ ਸਾਇਰਲ ਰਾਮ ਫੋਸਾ ਨੇ ਇਸ ਪੈਦਲ ਯਾਤਰਾ ਦੇ ਲਈ ਨਿਰਧਾਰਿਤ ਤਾਰੀਖ ਤੋਂ ਕਈ ਦਿਨ ਪਹਿਲਾਂ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ। ਰਾਸ਼ਟਰਪਤੀ ਪਿਛਲੀ ਵਾਰ ਇਸ ਸਾਲਾਨਾ ਸਮਾਗਮ ਦੇ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਸਨ। ਉਨ੍ਹਾਂ ਸਮਾਜਿਕ ਏਕਤਾ ਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਲਈ ਗਾਂਧੀ ਵਾਕ ਕਮੇਟੀ ਦੀ ਪ੍ਰਸ਼ੰਸਾ ਕੀਤੀ ਸੀ। ਐਤਵਾਰ ਨੂੰ ਵਾਕ ਵਿਚ ਮਹਾਤਮਾ ਗਾਂਧੀ ਦੇ ਹਮਸ਼ਕਲ ਹਰੀਵਰਧਨ ਪਿਤਾਂਬਰ ਇੱਕ ਵਾਰ ਮੁੜ ਸ਼ਾਮਲ ਹੋਏ। ਯੂਕਰੇਨ ਦੇ 6 ਉਪ ਰੱਖਿਆ ਮੰਤਰੀਆਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 2 ਹਫ਼ਤੇ ਪਹਿਲਾਂ ਰੱਖਿਆ ਮੰਤਰੀ ਓਲੈਕਸੀ ਰੇਜ਼ਨੀਕੋਵ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਅਹੁਦੇ ਤੋਂ ਲਾ ਦਿੱਤਾ ਗਿਆ ਸੀ। ਕੈਬਨਿਟ ਦੇ ਸਥਾਈ ਪ੍ਰਤੀਨਿਧ ਮੁਤਾਬਕ ਉਪ ਰੱਖਿਆ ਮੰਤਰੀ ਹਨਾ ਮਲੀਅਰ, ਵਿਟਾਲੀ ਡਿਨੇਹਾ ਤੇ ਡੇਵਿਸ ਸ਼ਰਾਪੋਵ ਨੂੰ ਕੱਢਿਆ ਗਿਆ। ਰੱਖਿਆ ਮੰਤਰਾਲੇ ਦੇ ਹੋਰ ਸਕੱਤਰ ਵੀ ਅਹੁਦੇ ਤੋਂ ਲਾਂਭੇ ਕੀਤੇ ਗਏ ਨੇ। ਯੂਕਰੇਨ ਦੀ ਸਰਕਾਰ ਦੇ ਮੁਤਾਬਕ ਫੌਜੀ ਉਪਕਰਨਾਂ ਦੀ ਖਰੀਦ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਦੀ ਜਾਂਚ ਕੀਤੀ ਜਾ ਰਹੀ ਹੈ। ਰੇਜ਼ਨੀਕੋਵ ਨੂੰ ਮਿਲਟਰੀ ਜੈਕਟਾਂ 3 ਗੁਣਾ ਵੱਧ ਭਾਅ ਤੇ ਖਰੀਦਣ ਦੇ ਮਾਮਲੇ ਦੇ ਵਿਚ ਬਰਖਾਸਤ ਕੀਤਾ ਸੀ, ਹਾਲਾਂਕਿ ਉਸਨੇ ਦੋਸ਼ਾਂ ਤੋਂ ਇਨਕਾਰ ਕੀਤਾ। ਮਨੀਪੁਰ ਦੇ ਵਿਚ ਜੋਮੀ ਕੁਕੀ ਭਾਈਚਾਰੇ ਦੇ ਹੱਕ ਵਿਚ ਭਾਰਤੀ ਸਫਾਰਤਖਾਨੇ ਦੇ ਬਾਹਰ ਸ਼ਾਂਤੀ ਰੈਲੀ ਕੀਤੀ ਗਈ। ਮਨੀਪੁਰ 'ਚ ਫਿਰਕੂ ਹਿੰਸਾ ਦੌਰਾਨ ਜੋਮੀ ਕੁਕੀ ਭਾਈਚਾਰੇ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਉਨ੍ਹਾਂ ਨਾਲ ਇਕਜੁੱਟਤਾ ਤੇ ਪ੍ਰਗਟਾਵੇ ਦੇ ਲਈ ਭਾਈਚਾਰੇ ਦੇ ਸੰਗਠਨਾਂ ਨੇ ਇਸ ਰੈਲੀ ਦਾ ਪ੍ਰਬੰਧ ਕੀਤਾ। ਜੋਮੀ ਇਨਕੁਆ USA ਦੇ ਵੱਲੋਂ ਕਰਵਾਈ ਗਈ ਇਸ ਰੈਲੀ ਦੌਰਾਨ ਲੋਕਾਂ ਨੇ ਹੱਥਾਂ ਵਿਚ ਪੋਸਟਰ ਚੁੱਕੇ ਹੋਏ ਨੇ। ਜਥੇਬੰਦੀ ਨੇ ਇਕ ਬਿਆਨ ਵਿਚ ਕਿਹਾ ਕਿ ਹਿੰਸਾ ਨੇ ਮਨੀਪੁਰ ਦੇ ਲੋਕਾਂ ਦਾ ਦਰਦ ਵਧਾ ਦਿੱਤਾ ਅਤੇ ਸੂਬਾ ਸਰਕਾਰ ਦੀ ਖਾਸ ਕਰਕੇ ਘੱਟ ਗਿਣਤੀ ਜੋਮੀ ਕੁਕੀ ਆਦਿਵਾਸੀਆਂ ਖਿਲਾਫ਼ ਕਾਰਵਾਈ ਨੇ ਖਿੱਤੇ ਦੇ ਵਿਚ ਵੰਡੀਆਂ ਪਾ ਦਿੱਤੀਆਂ ਨੇ। ਰੈਲੀ ਦੌਰਾਨ ਅਮਰੀਕਾ 'ਚ ਵਸਦੇ ਜੋਮੀ ਭਾਈਚਾਰੇ ਦੇ ਮੈਂਬਰ ਅਤੇ ਹੋਰ ਸਮਰਥਕਾਂ ਨੇ ਮਨੀਪੁਰ ਦੇ ਸੰਘਰਸ਼ ਦਾ ਹੱਲ ਫੌਰੀ ਲੱਭਣ ਤੇ ਜ਼ੋਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦੇ ਵੱਲੋਂ ਹੱਥਾਂ ਦੇ ਵਿਚ ਲਏ ਬੈਨਰਾਂ ਤੇ ਜੋ ਭਾਈਚਾਰੇ ਦੇ ਲੋਕਾਂ ਦੀਆਂ ਤਕਲੀਫਾਂ ਦੇ ਨਾਲ ਨਾਲ ਮਨੀਪੁਰ ਦੇ ਵਿਚ ਉਨ੍ਹਾਂ ਦੇ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਕੀਤੇ ਜਾਣ ਸੰਬੰਧੀ ਨਾਰੇ ਲਿਖੇ ਹੋਏ ਨੇ। ਜਥੇਬੰਦੀ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਹੋਜ਼ਾਚਿਨ ਸੁਆਂਟੇ ਨੇ ਆਪਣੇ ਸੰਬੋਧਨ 'ਚ ਕਿਹਾ, ਸਾਡੀ ਜ਼ਮੀਨ, ਸਾਡੇ ਹੱਕ, ਸਾਡੀ ਆਜ਼ਾਦੀ ਸਿਰਫ ਨਾਰੇ ਨਹੀਂ ਹਨ, ਪਰ ਉਹ ਸਾਡੇ ਸੰਘਰਸ਼ ਦੀ ਆਵਾਜ਼ ਹਨ। ਮਨੀਪੁਰ 'ਚ ਜਾਰੀ ਹਿੰਸਾ ਨੇ ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਦਿੱਤੀਆਂ ਨੇ। ਸੁਆਂਟੇ ਨੇ ਕਿਹਾ ਕਿ ਜੋ ਭਾਈਚਾਰੇ ਦੇ ਲਈ ਵੱਖਰਾ ਪ੍ਰਸ਼ਾਸਨ ਦੇ ਕੇ ਉਨ੍ਹਾਂ ਦਾ ਬਿਹਤਰ ਭਵਿੱਖ ਬਣਾਇਆ ਜਾਵੇ। ਜੋਮੀ ਇਨਕੋਆ USA ਸਾਲ 2005 ਵਿਚ ਬਣੀ ਸੀ ਅਤੇ ਇਹ ਅਮਰੀਕਾ ਦੇ ਵਿਚ ਜੋਮੀ ਭਾਈਚਾਰੇ ਦੀ ਪ੍ਰਤੀਨਿਧ ਸੰਸਥਾ ਹੈ। ਚੀਨੀ ਫੌਜ ਨੇ ਪਿਛਲੇ 24 ਘੰਟਿਆਂ ਦੌਰਾਨ ਤਾਈਵਾਨ ਦੇ ਵੱਲੋਂ 103 ਜੰਗੀ ਜਹਾਜ਼ ਭੇਜੇ, ਜਿਸ ਨਾਲ ਉਨ੍ਹਾਂ ਦੇ ਸਾਹ ਸੁੱਤੇ ਹੋਏ ਨੇ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਜਹਾਜ਼ ਐਤਵਾਰ ਸਵੇਰੇ 6 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਉੱਡਦੇ ਦੇਖੇ ਗਏ। ਉਂਝ ਇਹ ਜਹਾਜ਼ ਤਾਈਵਾਨ ਪੁੱਜਣ ਤੋਂ ਪਹਿਲਾਂ ਹੀ ਵਾਪਸ ਮੁੜ ਗਏ। ਇਸ ਤੋਂ ਪਹਿਲਾਂ ਬਹੁਤ ਹੀ ਥੋੜੇ ਚੀਨੀ ਜੰਗੀ ਜਹਾਜ਼ ਤਾਈਵਾਨ ਵਾਲੇ ਪਾਸੇ ਉੱਡਦੇ ਸਨ, ਪਰ ਐਤਵਾਰ ਨੂੰ ਪਿਛਲੇ ਕੁਝ ਦਿਨਾਂ ਨਾਲੋਂ ਇਹ ਗਿਣਤੀ ਕਿਤੇ ਵੱਧ ਸੀ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ 40 ਜਹਾਜ਼ ਚੀਨ ਅਤੇ ਟਾਪੂ ਦੇ ਵਿਚਕਾਰ ਦੀ ਰੇਖਾ ਨੂੰ ਪਾਰ ਕਰ ਗਏ ਨੇ। ਮੰਤਰਾਲੇ ਨੇ ਚੀਨ ਦੀ ਇਸ ਕਾਰਵਾਈ ਨੂੰ ਪਰੇਸ਼ਾਨ ਕਰਨ ਵਾਲੀ ਕਰਾਰ ਦਿੱਤਾ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਮਾਹੌਲ ਹੋਰ ਵਿਗੜ ਸਕਦਾ ਹੈ। ਅਮਰੀਕਾ ਨਾਲ ਤਣਾਅ ਵਧਣ ਤੋਂ ਬਾਅਦ ਤਾਈਵਾਨ ਨੂੰ ਆਪਣੇ ਖਿੱਤੇ ਦਾ ਹਿੱਸਾ ਮੰਨਣ ਵਾਲੇ ਚੀਨ ਨੇ ਤਾਈਵਾਨ ਦੇ ਆਲੇ ਦੁਆਲੇ ਹਵਾ ਸਮੁੰਦਰੀ ਪਾਣੀਆਂ ਦੇ ਵਿਚ ਫੌਜੀ ਮਸ਼ਕਾਂ ਵਧਾ ਦਿੱਤੀਆਂ ਨੇ। ਅਮਰੀਕਾ ਨੇ ਤਾਈਵਾਨ ਨੂੰ ਹਥਿਆਰ ਅਤੇ ਸ਼ਹਿ ਦਿੱਤੀ ਹੋਈ ਹੈ। ਉਸਨੇ ਚੀਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਤਾਈਵਾਨ ਤੇ ਹਮਲੇ ਦੀ ਹਿਮਾਕਤ ਕੀਤੀ ਤਾਂ ਇਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਚੀਨੀ ਸਰਕਾਰ ਨੇ ਪਿਛਲੇ ਹਫ਼ਤੇ ਤਾਈਵਾਨ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਯੋਜਨਾ ਦਾ ਖੁਲਾਸਾ ਕੀਤਾ। ਅਗਲੇ ਸਾਲ ਜਨਵਰੀ ਦੇ ਵਿੱਚ ਤਾਇਵਾਨ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਕਰ ਸਕਦਾ ਹੈ। ਸੱਤਾ ਤੇ ਕਾਬਜ਼ ਡੈਮੋਕ੍ਰੈਟਿਕ ਪ੍ਰੋਗਰੈਸਿਵ ਪਾਰਟੀ ਦਾ ਝੁਕਾਅ ਤਾਇਵਾਨ ਦੀ ਆਜ਼ਾਦੀ ਵੱਲ ਹੈ, ਪਰ ਚੀਨੀ ਲੀਡਰਸ਼ਿਪ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਹੱਕ ਵਿੱਚ ਨੇ ਜੋ ਚੀਨ ਨਾਲ ਕੰਮ ਦੀ ਵਕਾਲਤ ਕਰ ਰਹੇ ਨੇ। ਇਟਲੀ ਦੇ ਟਸਕਨੀ ਸ਼ਹਿਰ ਦੇ ਕੁਝ ਹਿੱਸਿਆਂ ਦੇ ਵਿੱਚ ਸੋਮਵਾਰ ਤੜਕੇ 4.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂ ਵਿਗਿਆਨੀਆਂ ਅਤੇ ਫਾਇਰ ਸਰਵਿਸ ਦੇ ਕਰਮਚਾਰੀਆਂ ਨੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਭੂਚਾਲ ਦੇ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ। ਇਟਲੀ ਦੇ ਇੰਸਟੀਚਿਊਟ ਆਫ਼ ਜੀਓਫਿਜ਼ਿਕਸ ਐਂਡ ਜੁਆਲਾਮਿਕੀ ਅਨੁਸਾਰ ਭੂਚਾਲ ਦਾ ਕੇਂਦਰ ਫਲੋਰ